साकत संग न कीजिए दूरो जाइए पाग, वासन कारो परसिए दुख चुला गए दाग। कबीर साकत ऐसा जैसी लसन की खान, कोने बैठे खाइए प्रगट होई निदान। कबीर साकत से सुपर भला राखे अच्छा गाँव, ए साकत बपुरा मर गया कोई न लहे नाव। कबीर पापी भगत न पावई हर पूजा ना सुहाई, माखी चंदन पर हर जय बिगंध ते जाई। मैं जानिया वंस है ता मैं किया संग, जे जाना बगु बपुड़ा तै जन्म न देंदी अंग। दुष्टा से ती पिरहड़ी जन सुवाद करन, नानक साकत नरक में जम बदे दुख सहन। पहिए किरत कमाव दे जीव राखे तिवे रहन, साकत संग न कीजिए प्यारे जे का पार वसाई। जिस मिलिए हर विसरे प्यारे सो मुँह काले उठ जाई। मन मुख है टोई ना मिले प्यारे दरगे मिले सजाई। जो गुर मेल सवारिया प्यारे तिना पूरी पाई।
जो ठीक स्वस्थ है, रोगी दे कोल जांदा है, उहदा संग करदा है, ते ओह बिमारी उसनूं भी लग जांदी है। सो इस बिमारी तों बचना है। ਇਹ ਬਿਮਾਰੀ ਪੂਰੇ ਸੰਸਾਰ ਦੇ ਵਿੱਚ ਫੈਲੀ ਹੈ। ਅਸੀਂ ਇਸ ਦਾ ਇੱਕ ਪਹਿਲੂ ਜੋ ਗੁਰੂ ਘਰ ਦੇ ਨਾਲ ਸੰਬੰਧਿਤ ਹੁੰਦਾ ਹੈ ਉਸ ਦੇ ਉੱਪਰ ਵਿਚਾਰ ਕਰਨਾ ਹੈ। ਗੁਰੂ ਸਾਹਿਬ ਉਪਦੇਸ਼ ਕਰਨਗੇ ਕਿ ਇਸ ਦਾ ਸੰਗ ਕਰਨ ਦੇ ਨਾਲ ਜੀਵਾਤਮਾ ਨੂੰ ਕਿਤਨਾ ਵੱਡਾ ਨੁਕਸਾਨ ਚੁੱਕਣਾ ਪੈਂਦਾ ਹੈ। ਜਿੱਥੇ ਇਹ ਕਿਹਾ ਜਾਂਦਾ ਹੈ ਕਿ ਰੂਹਾਨੀਅਤ ਦੀ ਦੌਲਤ, ਰੂਹਾਨੀਅਤ ਦੀ ਕਮਾਈ ਕੋਈ ਲੁੱਟ ਨਹੀਂ ਸਕਦਾ, ਇਸ ਦਾ ਅਰਥ ਜਿਹੜਾ ਹੈ ਬਹੁਤ ਸੀਮਿਤ ਹੈ। ਜਿਹੜੀ ਕਮਾਈ ਜੀਵਾਤਮਾ ਕਰ ਚੁੱਕੀ ਹੈ ਬੇਸ਼ੱਕ ਕੋਈ ਸ਼ੱਕ ਨਹੀਂ ਉਸਨੂੰ ਕੋਈ ਨਹੀਂ ਰੋਕ ਸਕਦਾ। ਸਾਧ ਸੰਗਤ ਜੀ ਵਿਚਾਰ ਕਰੋ, ਜਿਹੜਾ ਸਮਾਂ ਚੱਲ ਰਿਹਾ ਹੈ ਇਹ ਪਰਮਾਰਥੀ ਨੇ ਜਿਹੜੀ ਮਿਹਨਤ ਕਰਨੀ ਸੀ, ਭਜਨ ਕਰਨਾ ਸੀ, ਜਿਹੜੀਆਂ ਘੜੀਆਂ ਉਸਦੀ ਜ਼ਿੰਦਗੀ ਚ ਲਿਖੀਆਂ ਜਾਂ ਆਣੀਆਂ ਨੇ ਉਸਨੇ ਭਜਨ ਕਰਕੇ ਉਹ ਕਮਾਈ ਕਰਨੀ ਸੀ, ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਨੇ ਸੰਗਤ ਦਾ ਸੰਗ ਕਰਨ ਨਾਲ ਜੀਵਾਤਮਾ ਜੋ ਹੈ ਗੁਮਾ ਲੁੱਟ ਲਿਆ ਜਾਂਦਾ ਹੈ। ਹੁਣ ਇਤਨੀ ਵੱਡੀ ਇਤਨੀ ਕੀਮਤ ਦੌਲਤ ਇੱਕ ਸਾਹ ਦੁਨੀਆਂ ਦੀ ਸਾਰੀ ਦੌਲਤ ਜੋ ਇਕੱਠੀ ਕਰਕੇ ਅਸੀਂ ਨਹੀਂ ਲੈ ਸਕਦੇ, ਪੂਰੇ ਸਾਕਤ ਦਾ ਸੰਗ ਕਰਨ ਨਾਲ ਸਾਡੀ ਗੋਡੀਆਂ ਦੇ ਪਾਰ ਚਲੀ ਗਏ। ਅਸੀਂ ਇਸ ਲੋਕ ਨੂੰ ਹੀ ਨਹੀਂ ਸਿਰਫ ਬੁਲਾ ਬੈਠਦੇ ਪਰ ਲੋਕ ਵੀ ਸਾਡੇ ਹੱਥੋਂ ਨਿਕਲ ਜਾਂਦਾ ਹੈ, ਪਰ ਜਦੋਂ ਪਤਾ ਚੱਲਦਾ ਹੈ ਉਦੋਂ ਸਿਰਫ ਹੱਥ ਮੰਨਣੇ ਬਾਕੀ ਰਹਿ ਜਾਂਦੇ ਹੈ। ਔਰ ਮਨ ਐਸਾ ਹੈ ਕਿ ਸਾਕਤ ਦਾ ਸੰਗ ਕਰਕੇ ਉਹਦੇ ਕੋਲੋਂ ਚੋਟ ਖਾ ਕੇ ਉਹਨੂੰ ਪਹਿਚਾਣ ਕੇ ਉਸ ਤੋਂ ਬਾਅਦ ਕੁਛ ਸਮਾਂ ਲੰਘਦਾ ਨਹੀਂ ਕਿ ਉਸਦਾ ਅਸੀਂ ਫਿਰ ਸੰਗ ਕਰ ਲੈਂਦੇ ਹਾਂ। ਇਹ ਮਨ ਦੀ ਇੱਕ ਬਹੁਤ ਸੂਖਮ ਚਾਲ ਹੈ। ਔਰ ਗੁਰੂ ਘਰ ਦੇ ਵਿੱਚ ਜੋ ਸੰਗਤ ਹੈ ਨੇ ਉਹ ਬਿਲਕੁਲ ਬਗਲੇ ਭਗਤ ਵਜੀ ਬੈਠੇ ਹਨ। ਬਾਹਰੋਂ ਤੋਂ ਇਸ ਤਰੀਕੇ ਨਾਲ ਨਜ਼ਰ ਆਉਂਦਾ ਹੈ ਕਿ ਇਹ ਗੁਰੂ ਦੇ ਬਹੁਤ ਨਜ਼ਦੀਕੀ ਹਨ, ਬਹੁਤ ਵੱਡੀ ਭਗਤੀ ਕਰਦੇ ਹਨ, ਸਤਿਗੁਰਾਂ ਵਾਲੇ ਹਨ, ਨਾਮ ਲਿਆ ਹੈ, ਇਹ ਤਾਂ ਕਦੀ ਪਿਆਰੇ ਹੋ ਹੀ ਨਹੀਂ ਸਕਦੇ। ਪਰ ਗੁਰੂ ਸਾਹਿਬ ਉਹਨਾਂ ਦਾ ਕਰੈਕਟਰ ਜ਼ਾਹਿਰ ਕਰਦੇ ਹਨ। ਇਹਨਾਂ ਦੇ ਤਿੰਨ ਗੁਣ ਹਨ, ਅਗਰ ਇਹਨਾਂ ਤਿੰਨਾਂ ਗੁਣਾਂ ਦਾ ਅਸੀਂ ਧਿਆਨ ਰੱਖੀਏ ਤੇ ਇਹ ਬਗਲੇ ਪੱਧਰ ਸਾਡੀ ਨਜ਼ਰ ਦੇ ਵਿੱਚ ਆ ਜਾਣਗੇ, ਪਛਾਣਗੇ, ਤਾਂ ਕਿ ਅਸੀਂ ਆਪਣਾ ਇਹ ਜਨਮ ਔਰ ਅਗਲਾ ਜੋ ਹੈ ਵਿਅਰਥ ਨਾ ਗਵਾ ਬੈਠੀਏ, ਇਹਨਾਂ ਦਾ ਸੰਗ ਕਰ। ਪਹਿਲਾ ਜੋ ਗੁਣ ਹੈ ਉਹ ਹੈ ਮਿੱਠਾ, ਜੋ ਸਾਕਤ ਹੈ ਉਹ ਬਹੁਤ ਜ਼ਿਆਦਾ ਮਿੱਠਾ ਬੋਲਦਾ ਹੈ, ਜ਼ਰੂਰਤ ਤੋਂ ਜ਼ਿਆਦਾ। ਸੰਗਤ ਜੀ ਜੋ ਸੱਚਾ ਹੈ, ਸਤਿਗੁਰ ਦੇ ਉਪਦੇਸ਼ ਦੇ ਉੱਪਰ ਅਮਲ ਕਰਦਾ ਹੈ, ਉਹ ਇਤਨਾ ਜ਼ਿਆਦਾ ਮਿੱਠਾ ਕਦੇ ਹੋ ਹੀ ਨਹੀਂ ਸਕਦਾ। ਜਦ ਤੱਕ ਉਹਦੇ ਵਿੱਚ ਸਮਰਥ ਨਾ ਮਿਲੇ ਤੋ ਉਹਨੇ ਜਦੋਂ ਵੀ ਬੋਲਣਾ ਹੈ ਇਤਨੇ ਮਿੱਠੇ ਤਰੀਕੇ ਨਾਲ ਬੋਲਣਾ ਹੈ ਕਿ ਸੁਣਨ ਵਾਲਾ ਭਰਮੇ ਚ ਆ ਜਾਂਦਾ ਹੈ ਕਿ ਇਸ ਤੋਂ ਵੱਡਾ ਭਗਤ ਕੋਈ ਹੋ ਹੀ ਨਹੀਂ ਸਕਦਾ। ਦੂਸਰਾ ਗੁਣ ਹੈ ਉਸਦਾ ਕੁਰਬਾਨੀ ਦਾ, ਉਹ ਕਦੇ ਵੀ ਆਪਣੀ ਗੱਲ ਨਹੀਂ ਕਰਦਾ, ਹੱਥ ਜੋੜ ਕੇ ਖੜਾ ਰਹੇਗਾ, ਤੁਹਾਡੀ ਗੱਲ ਕਰੇਗਾ, ਤੁਹਾਡਾ ਕੰਮ ਸਵਾਰਨ ਵਾਸਤੇ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਹੱਥ ਜੋੜ ਕੇ ਇੱਕ ਨੌਕਰ ਵਾਂਗੂ ਖੜਾ ਹੋਵੇਗਾ। ਜਦੋਂ ਵੀ ਦੇਖਾਂਗੇ ਉਹ ਇਹੀ ਅੱਜ ਕਰੇਗਾ, ਮੇਰੇ ਲਾਇਕ ਕੋਈ ਸੇਵਾ ਹੈ ਤੇ ਦੱਸੋ ਮੈਂ ਤੁਹਾਡੇ ਕਿਸ ਲਾਇਕ ਹੋ ਸਕਦਾ। ਤੀਸਰਾ ਗੁਣ ਹੈ ਉਹਨੇ ਆਪਣੇ ਮਤ ਦੀ, ਆਪਣੇ ਸਵਾਰਥ ਦੀ ਜਾਂ ਆਪਣੇ ਕੋਈ ਵੀ ਕੰਮ ਦੀ ਗੱਲ ਨਹੀਂ ਕਰਨੀ, ਉਹਨੇ ਹਮੇਸ਼ਾ ਤੁਹਾਡੀ ਗੱਲ ਕਰਨੀ, ਤੁਹਾਡੀ ਜਵਾਨ ਪਕੜਨੀ। ਇਹ ਤਿੰਨ ਗੁਣ ਜਿਹੜੇ ਨੇ ਸਾਕਤ ਦੇ ਵਿੱਚ ਪੂਰੀ ਤੌਰ ਨਾਲ ਪ੍ਰਗਟ ਹੁੰਦੇ ਨੇ ਔਰ ਜਿਨ੍ਹਾਂ ਦਾ ਦੂਸਰੀ ਜੀਵਾਤਮਾ ਸੁਣ ਕਰਕੇ ਜੋ ਹੈ ਧੋਖਾ ਖਾ ਜਾਂਦਾ। ਇਸ ਨੂੰ ਗੁਰੂ ਸਾਹਿਬ ਹੋਰ ਸਪਸ਼ਟ ਕਰਦੇ ਹਨ ਕਿ ਸਾਕਤ ਕਿਸ ਤਰੀਕੇ ਦੇ ਨਾਲ ਆਪਣਾ ਕੰਮ ਚਲਾਉਂਦਾ ਹੈ। ਇੱਕ ਅਮਰ ਵੇਲ ਹੈ, ਇੱਕ ਜੰਗਲੀ ਵੇਲ ਹੈ ਅਮਰ ਵੇਲ, ਜਿਹਨੂੰ ਅਗਰ ਦੂਰੋਂ ਅਸੀਂ ਦੇਖੀਏ ਤੇ ਬੜੀ ਸੋਹਣੀ ਖਿੰਡੀ ਹੋਈ ਉਹਨੇ ਰਾਂਦੀ ਨਜ਼ਰ ਆਉਂਦੀ ਹੈ, ਜਿਹਦੇ ਵਿੱਚ ਫੁੱਲ ਵੀ ਛੋਟੇ ਛੋਟੇ ਚਲਦੇ ਹਨ, ਦੂਰੋਂ ਦੇਖਣ ਵਿੱਚ ਬੜੀ ਸੁਹਾਵੀ ਔਰ ਬੜੀ ਖੁਸ਼ਹਾਲ ਨਜ਼ਰ ਆਉਂਦੀ ਹੈ। ਪਰ ਜਦੋਂ ਅਸੀਂ ਇਹਦੇ ਕੋਲ ਜਾ ਕਰਕੇ ਵਿਚਾਰ ਕਰੀਏ ਕਿ ਇਸ ਦੇ ਖੜੇ ਹੋਣ ਦਾ ਆਧਾਰ ਕੀ ਹੈ, ਤੇ ਹੈਰਾਨੀ ਹੁੰਦੀ ਹੈ ਕਿ ਇਸ ਦੇ ਤਨੇ ਦੇ ਵਿੱਚ ਇਤਨੀ ਜਾਨ ਵੀ ਨਹੀਂ ਕਿ ਇਹ ਇੱਕ ਫੁੱਟ ਵੀ ਜ਼ਮੀਨ ਤੋਂ ਖੜੀ ਹੋ ਸਕੇ। ਪੂਰਾ 100-150-200 ਫੁੱਟ ਤੱਕ ਉੱਤੇ ਲਹਿਰਾਉਂਦੀ ਨਜ਼ਰ ਆਉਂਦੀ ਹੈ। ਇਹਦਾ ਆਧਾਰ ਕੀ ਹੈ ਕਿ ਜਿਸ ਪੇੜ ਦੇ ਸਹਾਰੇ ਇਹ ਚਲਦੀ ਹੈ ਉਸਦਾ ਸਹਾਰਾ ਇਸਨੇ ਲਿਆ ਹੁੰਦਾ ਹੈ ਔਰ ਇਸਦੀ ਖੁਰਾਕ ਹੈਰਾਨੀ ਹੋਏਗੀ ਜਾਣ ਕਰਕੇ ਕਿ ਇਹਦੀ ਜੜ ਜਿਹੜੀ ਹੈ ਜ਼ਮੀਨ ਦੇ ਵਿੱਚ ਨਹੀਂ ਹੁੰਦੀ। ਇਹ ਕੀ ਕਰਦੀ ਹੈ, ਜਿਸ ਪੇੜ ਦਾ ਇਹ ਸਹਾਰਾ ਲੈਂਦੀ ਹੈ ਉਸ ਪੇੜ ਦੀ ਦਿਨ ਰਾਤ ਦੀ ਕੀਤੀ ਹੋਈ ਮਿਹਨਤ ਜਿਹੜੀ ਕਿ ਉਹ ਮਾਂ ਦੇ ਗਰਭ ਵਿੱਚ ਪੀੜ ਦਾ ਮਾਂ ਦਾ ਗਰਭ ਕਿਹੜਾ ਹੈ? ਜ਼ਮੀਨ, ਜ਼ਮੀਨ ਦੇ ਅੰਦਰ ਉਹ ਜੜਾਂ ਜੋ ਮਿਹਨਤ ਕਰਦੀਆਂ ਹਨ ਪੇੜ ਦੀਆਂ, ਉਹ ਖੁਰਾਕ ਇਕੱਠੀਆਂ ਕਰਦੀਆਂ ਹਨ ਆਪਣੇ ਬੱਚਿਆਂ ਦੀ ਪਾਲਣਾ ਕਰਨ, ਉਹਦੇ ਬੱਚੇ ਕਿਹੜੇ ਨੇ? ਉਹ ਛੋਟੇ ਛੋਟੇ ਕੋਮਲ ਪੱਤੇ, ਉਹ ਛੋਟੀਆਂ ਛੋਟੀਆਂ ਟਹਿਣੀਆਂ, ਉਹ ਛੋਟੇ ਛੋਟੇ ਫਲ ਜਿਹੜੇ ਵਿਕਸਿਤ ਹੋ ਕਰਕੇ ਇਸ ਸ੍ਰਿਸ਼ਟੀ ਦਾ ਆਧਾਰ ਬਣਦੇ ਨੇ, ਉਹਨਾਂ ਦਾ ਪੋਸ਼ਣ ਖੁਰਾਕ ਜੋ ਜ਼ਮੀਨ ਚੋਂ ਜੜਾਂ ਇਕੱਠਾ ਕਰਕੇ ਤਨੇ ਦੇ ਰਾਹੀਂ ਉਹਨਾਂ ਤੱਕ ਪਹੁੰਚਾਉਂਦੀਆਂ ਹਨ। ਇਹ ਜੋ ਅਮਰ ਵੇਲ ਹੈ, ਸਾਕਤ ਹੈ ਪੂਰਨ ਤੋਂ, ਇਹ ਕੀ ਕਰਦੀ ਹੈ? ਇਹਦਾ ਸਿਰਫ ਇਤਨਾ ਹੀ ਕੰਮ ਹੈ ਕਿ ਤਨੇ ਦੇ ਵਿਚ ਮੋਹਰੀ ਕਰਨੀ ਹੈ ਔਰ ਆਪਣੀ ਜੜ ਜੋ ਹੈ ਉਹਦੇ ਵਿਚ ਲਗਾ ਦੇਣੀ, ਬਸ। ਉਹ ਸਾਰੀ ਬਣੀ ਬਣਾਈ ਖੁਰਾਕ ਜਿਹੜੀ ਹੈ ਉਹ ਇਸਨੇ ਰਸਤੇ ਦੇ ਵਿਚ ਹੀ ਲੁੱਟ ਲੈਣੀ ਹੈ। ਇਸੀ ਕਰਕੇ ਇਸ ਨੂੰ ਡਾਕੂ ਵੀ ਕਿਹਾ ਗਿਆ ਹੈ ਕਿ ਇਸਨੇ ਉਸ ਖੁਰਾਕ ਨੂੰ ਉਹਨਾਂ ਬੱਚਿਆਂ ਤੱਕ ਪਹੁੰਚਣ ਹੀ ਨਹੀਂ ਦੇਣਾ। ਉਸੇ ਤਰੀਕੇ ਨਾਲ ਸਾਕਤ ਕੰਮ ਕਰਦਾ ਹੈ, ਉਹ ਆਪ ਆਪਣੀ ਕਮਾਈ ਕੁਛ ਨਹੀਂ ਕਰਦਾ, ਸਿਰਫ ਇਨ੍ਹਾਂ ਗੁਣਾਂ ਦੇ ਨਾਲ, ਸਿਆਣੀਆਂ ਭਰੀਆਂ ਚਾਲਾਂ ਦੇ ਨਾਲ ਉਹ ਗੁਰੂ ਘਰ ਦੀਆਂ ਉਹਨਾਂ ਪਰਮਾਰਥੀ ਰਸਤੇ ਤੇ ਚੱਲਣ ਵਾਲੀਆਂ ਜੀਵਾਤਮਾ ਨੂੰ ਪਰਮਾ ਦਿੰਦਾ ਹੈ ਔਰ ਆਪਣਾ ਸਵਾਰ ਨਿਸ਼ਚਿਤ ਕਰਨ ਵਾਸਤੇ, ਸਿੱਧ ਕਰਨ ਵਾਸਤੇ ਉਹਨਾਂ ਕੋਲੋਂ ਇਸ ਜਗਤ ਦੀ ਦੌਲਤ ਵੀ ਖੋਹ ਲੈਂਦਾ ਹੈ ਔਰ ਉਹਨਾਂ ਦੀ ਉਹ ਪਰਮਾਰਥੀ ਪੂੰਜੀ ਜਿਹੜੀ ਕਿ ਉਹਨਾਂ ਨੇ ਸਤਿਗੁਰੂ ਦੇ ਕੋਲ ਆ ਕਰਕੇ ਉਹਨਾਂ ਦੇ ਚਰਨੀ ਲੱਗ ਕਰਕੇ ਉਹ ਕਮਾਈ ਕਰਨੀ ਸੀ ਉਹ ਵੀ ਉਹਨਾਂ ਦੇ ਕੋਲੋਂ ਖੋਹ ਲੈਂਦਾ। ਸੋ ਇਹ ਮਜ਼ਮੂਨ ਜਿਹੜਾ ਹੈ ਬੜਾ ਕੀਮਤੀ ਹੈ, ਇਸ ਦੀ ਪਛਾਣ ਕਰਨੀ ਹੈ। ਕਈ ਵੇਰਾ ਕੀ ਹੁੰਦਾ ਹੈ, ਅਸੀਂ ਦੇਖਦੇ ਹਾਂ ਕਿ ਜੋ ਸਾਕਤ ਹਨ ਸਤਿਗੁਰੂ ਦੇ ਕੋਲ ਆਉਂਦੇ ਹਨ, ਮੱਥਾ ਟੇਕਦੇ ਹਨ ਔਰ ਬਿਲਕੁਲ ਐਸੀ ਗੱਲ ਕਰਦੇ ਹਨ ਕਿ ਗੁਰੂ ਨੂੰ ਵੀ ਪਰਮਾਣ ਵਾਲੀ, ਕਿਉਂਕਿ ਉਹਨਾਂ ਦੀ ਆਪਣੀ ਬੁੱਧੀ ਤਾਂ ਹੁੰਦੀ ਹੀ ਨਹੀਂ, ਉਹ ਇਹ ਭੁੱਲ ਜਾਂਦੇ ਨੇ ਕਿ ਸਤਿਗੁਰੂ ਜਾਣੀ ਜਾਣ ਹੈ, ਪੱਤੇ ਪੱਤੇ ਜ਼ਰੇ ਜ਼ਰੇ ਦੇ ਵਿਚ ਵਿਆਪਤ ਹੈ, ਹਰ ਪੱਤਾ ਉਸ ਦੀ ਮਰਜ਼ੀ ਬਗੈਰ ਨਹੀਂ ਹਿੱਲ ਸਕਦਾ ਤੇ ਕਿਆ ਉਹ ਮੇਰੇ ਮਨ ਦੇ ਭਾਵ ਨਹੀਂ ਜਾਣ ਸਕਦਾ, ਪਰ ਉਹ ਮਨ ਦੇ ਹੁਕਮ ਵਿਚ ਹੁੰਦੇ ਨੇ, ਉਹਨਾਂ ਨੂੰ ਗੁਰੂ ਦੀ ਉਸ ਤਾਕਤ ਦਾ ਬੋਧ ਹੀ ਨਹੀਂ ਹੁੰਦਾ ਔਰ ਉਹ ਐਸੀਆਂ ਗੱਲਾਂ ਕਰ ਜਾਂਦੇ ਹਨ। ਇੱਥੇ ਸਵਾਲ ਉੱਠਦਾ ਹੈ, ਕਈ ਸਵਾਲ ਕਰਦੇ ਨੇ ਕਿ ਸਤਿਗੁਰੂ ਫਿਰ ਚੁੱਪ ਕਿਉਂ ਰਹਿੰਦੇ ਹਨ, ਇਹਨਾਂ ਬੁਢਲੇ ਭਗਤਾਂ ਨੂੰ ਜਗ੍ਹਾ ਕਿਉਂ ਦਿੰਦੇ ਹਨ? ਉਸ ਦਾ ਜਵਾਬ ਇਹ ਹੈ ਸੰਸਾਰ ਜੀ ਕਿ ਸਤਿਗੁਰੂ ਜੋ ਹਨ ਉਹ ਸ਼ਬਦ ਸਰੂਪ ਹਨ, ਉਹ ਆਪਣੇ ਸਤਿਪੁਰਸ਼ ਜੋ ਕਿ ਸ਼ਬਦ ਸਰੂਪ ਹੈ ਉਹਦੇ ਵਿਚ ਲੀਨ ਰਹਿੰਦੇ ਹਨ। ਉਹ ਅਵਸਥਾ ਸ਼ਾਂਤੀ ਦੀ ਅਵਸਥਾ ਹੈ, ਸਹਿਜ ਅਵਸਥਾ ਹੈ ਔਰ ਉਹਦੇ ਵਿਚੋਂ ਉਹ ਨਿਕਲਣਾ ਨਹੀਂ ਚਾਹੁੰਦੇ ਔਰ ਉਹ ਜਦੋਂ ਵੀ ਨਜ਼ਰ ਮਾਰਦੇ ਨੇ ਇਸ ਸ੍ਰਿਸ਼ਟੀ ਦੇ ਵਿਚ, ਉਹ ਸਿਰਫ ਆਪਣੇ ਉਸ ਸਤਿਪੁਰਸ਼ ਦੇ ਉਸ ਅੰਸ਼ ਨੂੰ ਦੇਖਦੇ ਨੇ ਜੋ ਅੰਸ਼ ਜੀਵਾਤਮਾ ਦੇ ਰੂਪ ਵਿਚ ਇਸ 84 ਲੱਖ ਜੂਨ ਦੇ ਵਿਚ ਭ੍ਰਮਣ ਕਰਦਾ। ਉਹ ਜਦ ਸਤਿਪੁਰਸ਼ ਸਹਿਜ ਅਵਸਥਾ ਦੇ ਵਿਚ ਹੈ, ਸੁਖ ਦੇ ਵਿਚ ਹੈ, ਸ਼ਾਂਤੀ ਦੇ ਵਿਚ ਹੈ, ਇਹ ਸਤਿਗੁਰੂ ਉਸ ਸ਼ਾਂਤੀ ਦੇ ਉਸ ਅੰਸ਼ ਨੂੰ ਦੇਖਦੇ, ਇਸ ਕਰਕੇ ਉਹ ਸ਼ਾਂਤ ਰਹਿੰਦੇ। ਹੁਣ ਅਗਰ ਉਹ ਮਨ ਨੂੰ ਦੇਖਣ ਤੇ ਯਕੀਨ ਜਾਣਨਾ ਕੋਈ ਵੀ ਜੀਵਾਤਮਾ ਸਤਿਪੁਰਸ਼ ਦੇ ਕੋਲ ਜਾਂ ਗੁਰੂ ਕੋਲ ਜਾ ਹੀ ਨਹੀਂ ਸਕਦਾ, ਗੁਰੂ ਸਾਹਿਬ ਗੱਲ ਕਰ ਹੀ ਨਹੀਂ ਸਕਦੇ, ਇਸ ਕਰਕੇ ਉਹ ਮਨ ਵਾਸਤੇ ਧਿਆਨ ਹੀ ਨਹੀਂ ਦਿੰਦੇ, ਉਹ ਧਿਆਨ ਹੀ ਉਹ ਉਸ ਜੀਵਾਤਮਾ ਵੱਲ ਦਿੰਦੇ ਨੇ ਜੋ ਸਤਿਪੁਰਸ਼ ਦਾ ਅੰਸ਼ ਹੈ, ਇਸ ਕਰਕੇ ਉਹ ਸ਼ਾਂਤ ਰਹਿੰਦੇ ਔਰ ਉਸ ਸ਼ਾਂਤੀ ਦਾ ਕੀ ਭਰਮ ਫੈਲਦਾ ਹੈ, ਜਿਹੜੀਆਂ ਜੀਵਾਤਮਾ ਉਸ ਵੇਲੇ ਸਤਿਗੁਰਾਂ ਕੋਲ ਹੋਰ ਮੌਜੂਦ ਹੁੰਦੀਆਂ ਨੇ ਉਹ ਇਸ ਭਰਮ ਵਿਚ ਆ ਜਾਂਦੀਆਂ ਨੇ, ਕਿਉਂ? ਕਿਉਂਕਿ ਉਹਨਾਂ ਕੋਲ ਅੰਦਰ ਦੀ ਦੇਖਣ ਦੀ ਤਾਕਤ ਨਹੀਂ ਹੁੰਦੀ, ਉਹ ਬਾਹਰ ਦਾ ਉਹ ਉਪਰਾਲਾ ਦੇਖਦੇ ਨੇ ਜੋ ਕਿ ਸਾਕਤ ਸਤਿਗੁਰਾਂ ਦੇ ਸਾਹਮਣੇ ਪ੍ਰਗਟ ਕਰਦਾ ਹੈ, ਬੜਾ ਪੇਖੀ ਹੋ ਕੇ ਪ੍ਰਗਟ ਕਰਦਾ ਹੈ। ਉਹ ਐਸੀ ਗੱਲ ਕਰਦਾ ਹੈ ਜਿਸ ਦੀ ਇੱਕ ਮਿਸਾਲ ਹੈ, ਉਹ ਸਤਿਗੁਰਾਂ ਅੱਗੇ ਫਰਿਆਦ ਕਰਦਾ ਹੈ ਕਿ ਜਦੋਂ ਅਸੀਂ ਨਾਮ ਲਿਆ ਸੀ ਬਹੁਤ ਟਾਈਮ ਹੋ ਗਿਆ, ਅਸੀਂ ਉਹ ਭਾਵ ਵੀ ਭੁੱਲ ਗਏ ਕਿ ਸਤਿਗੁਰਾਂ ਨੇ ਸਾਨੂੰ ਕੀ ਬਚਨ ਕੀਤੇ ਸੀ, ਕੀ ਉਪਦੇਸ਼ ਕੀਤੇ ਸੀ। ਯਾਨੀ ਕਿ ਉਸ ਨੂੰ ਪਤਾ ਹੈ ਕਿ ਮੇਰੇ ਸਵਾਰਥ ਦੀ ਸਿੱਧੀ ਤਾਂ ਹੀ ਹੋਣੀ ਹੈ ਕਿ ਸਤਿਗੁਰੂ ਕਹਿੰਦੇ ਨੇ ਕਿ ਮੈਂ 2.5 ਘੰਟੇ ਭਜਨ ਕਰਾਂ ਤੇ ਆ ਕਰਕੇ ਦੇਖ ਲਓ ਕਈ ਤੁਹਾਨੂੰ ਮਿਲ ਜਾਣਗੇ ਅੱਖ ਬੰਦ ਕਰਕੇ ਬੈਠੇ। ਉਹਨਾਂ ਦਾ ਸਿਰਫ ਇੱਕੋ ਹੀ ਭਾਵ ਹੈ, ਮਨ ਦੇ ਹੁਕਮ ਦੀ ਭਗਤੀ ਕਰ ਰਹੇ ਨੇ ਆਪਣੇ ਸਵਾਰਥ ਨੂੰ ਸਿੱਧ ਕਰਨ ਵਾਸਤੇ ਔਰ ਇਹ ਭਰਮ ਜਿਹੜਾ ਬਾਕੀ ਜੀਵਾਤਮਾ ਨੂੰ ਪੈ ਜਾਂਦਾ ਹੈ ਔਰ ਉਹ ਭੁਲੇਖੇ ਵਿਚ ਆ ਕਰਕੇ ਉਹਨਾਂ ਦਾ ਸੰਗ ਕਰ ਬੈਠਦੀਆਂ ਨੇ ਔਰ ਆਪਣਾ ਲੋਕ ਔਰ ਪਰਲੋਕ ਦੋਨੋਂ ਗਵਾਉਂਦੇ। ਇਸ ਕਰਕੇ ਰੂਹਾਨੀਅਤ ਦਾ ਇਹ ਬੜਾ ਹੀ ਕੀਮਤੀ ਔਰ ਜ਼ਰੂਰੀ ਪਹਿਲੂ ਹੈ, ਇਸ ਦੇ ਉੱਪਰ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਔਰ ਇਤਿਹਾਸ ਦੀ ਦ੍ਰਿਸ਼ਟੀ ਨਾਲ ਅਗਰ ਅਸੀਂ ਦੇਖੀਏ ਤੇ ਮਹਾਭਾਰਤ ਦੇ ਵਿਚ ਇੱਕ ਕਰੈਕਟਰ ਆਉਂਦਾ ਹੈ ਦੁਰਯੋਧਨ ਦਾ, ਇਤਿਹਾਸ ਦੇ ਵਿਚ ਦਰਜ ਹੈ ਕਿ ਉਹ ਬਹੁਤ ਵੱਡਾ ਅਭਿਮਾਨੀ ਸੀ, ਅਹੰਕਾਰੀ ਸੀ। ਸੰਗਤ ਜੀ, ਗੁਰੂ ਸਾਹਿਬਾਂ ਨੇ ਪਹਿਲੇ ਸਪਸ਼ਟ ਕਰ ਦਿੱਤਾ ਹੈ ਕਿ ਜਿਤਨੀਆਂ ਵੀ ਜੀਵਾਤਮਾ ਨੇ ਜਿਨ੍ਹਾਂ ਦੇ ਨਾਲ ਮਨ ਲੱਗਾ ਹੋਇਆ ਉਹਨਾਂ ਦੇ ਨਾਲ ਵਿਕਾਰ ਲੱਗਾ ਹੋਣ, ਅਸੀਂ ਸੋਚ ਸਕਦੇ ਹਾਂ ਕਿ ਐਸੀ ਕਿਹੜੀ ਜੀਵਾਤਮਾ ਹੈ ਜਿਸ ਨੂੰ ਅਭਿਮਾਨ ਦਾ ਰੂਪ ਨਹੀਂ ਲੱਗਾ। ਹੁਣ ਇੱਕ ਭਿਖਾਰੀ ਅਗਰ ਕਵੇ कि मैं बैरागी हां, मैं त्यागी हां, तो यह दुख उसके ऊपर सार्थक नहीं होता। क्यों? क्योंकि वह भिखारी है, उसके कोई वस्तु है ही नहीं, तो अगर वह त्यागी कह देता है तो त्यागी नहीं बन जाता। त्यागी कौन है? जिसने इस संसार की सारी दौलत सुख संपदा हासिल की है, हासिल करने के बाद वह निर्लेप है, उसके नाल कोई मोह नहीं, कोई प्यार नहीं, वह सिर्फ सतगुरु की भक्ति करता है। असं कह सकते हैं हां यह त्यागी है, उसके उत्ते दुख सार्थक होती है। उसे तरीके के नाल अगर असि दुर्योधन अभिमानी कहते हैं तो असि सारे उस तो कई गुणा वध के अभिमानी हैं। जितने सुख साधन दुर्योधन उपलब्ध सी उन्हों का सोमा हिस्सा भी अगर सानू मिल जाए, यकीन जानना असि उस तो कई गुणा ज्यादा वड्डे साबित हो, और असि उसकी निंदा करन लगे होंगे। और उसके पिछे कि ऐसी गल है कि वह पापा का भागी बनिया और अखीर सृष्टि के बीच मिट्टी के बीच मिल गया। मिट्टी के सारे ने मिलना है, पर जिस दुर्गति के नाल दुर्योधन का अंत होया वह साडा भी होगा। क्यों? क्योंकि असी कदे सतगुरां के उपदेशों पर अमल नहीं किया। विचार करके देखिए तो दुर्योधन इसका भागी बनाने वाला मामा शकुनी से, जिन्होंने उस करैक्टर नूं पढ़िया है या देखिया है, वह विचार करके ध्यान करके देखो जो तीन गुण सतगुरां ने इस साकत दे दसे हैं, वो तीनों गुण उस करैक्टर के भी पूर्ण तौर पर प्रवर्त। वह कदे भी कोड़ा नहीं सी बोलता, उन्हें तुसीं गाला भी कट दियो उन्हें मिठाई बोलना, और जदों भी उन्हें गल करनी उन्हें सामने वाले की गल करनी कि मैं तो तेरे वास्ते जी रहा, मैं तेरे वास्ते ही हाँ। अपना कारोबार तो उन्हें त्याग दिता, अपना डेरा ही दुर्योधन के काबले कर दिया। तीसरा गुण भी स्पष्ट से अपनी गल नहीं करनी, सिर्फ तेनू ही असि सक्सैस करना है। क्यों? क्योंकि अगर तेरा राजपात वढ़ेगा, तेरे सुख साधन वढ़णगे, तो उसका भागीदार मैं भी होवांगा, मैं भी सुख भोगांगा। यानी कि अपने स्वार्थ को सिद्ध करने वास्ते उसने दुर्योधन इतना तक उकसा दिता, ऐसिया चालों में फसा दिता कि वह मजबूर हो गया कि अपने भरावां का भी हक मारने वास्ते। अपने भरावां का हक मारना इस तो नीच कर्म होर केड़ा हो सकता है। यानी कि वह दुर्योधन राज का मालक हो करके, जिसने कि अपनी प्रजा की पालना करनी सी, कितना गुणी और ज्ञानी होना सी, उस आकत का संग करके उस पापा का अधिकारी होया और अखीर अंत की निकलिया महाभारत का युद्ध। और उस युद्ध के विच की होया, इतनी पब्लिक मारी गई, इतनी दुनिया का संहार किया गया कि कई वर्या तक जदों कुरुक्षेत्र की मिट्टी पट्टी जाती सी कि रंगत उसकी लाल निकलती, इतना कतलेआम होया। और इतने कतले करम के बाद कभी वह वैकुंठ को प्राप्त हो सकता, कभी स्वर्गा प्राप्त हो सकता, वह तो यह इस आकत के संघ का अंत। और असि गुरु घर के अगर इसका ध्यान नहीं रखांगे तो साडा अंत इस कोलों भी भैड़ा हो सकता है। इस कोलों भैड़ा अंत होर की होगा कि मनुखे जन्म के विच आकर के असि दोबारा तो 84 के भ्रमण के फस जाइए। इस तो वड्डा जो भैड़ा अंत है साडा नहीं हो सकता, और असि अपने इस मुकाम नूं भुली बैठे हां कि असि इस जन्म नूं सार्थक करना है। अगर सतगुरु दे कोल आए हां ते अपने इस जन्म नूं सार्थक करन वास्ते आए हां। संत संत करन वास्ते नहीं आए, संत बनन वास्ते आए हां। संत जदों भी आंदे ने अपना रूप देण वास्ते आंदे ने, अपना करैक्टर सानूं देण वास्ते आंदे ने। अज तक असि क्यों अंधेरे च बैठे हां? कई जीवात्मा इत्थे बैठियां सवाल कर रहियां हां, फिर ऐसा किहड़ा जो कम सी जड़ा असि भुली बैठे हाँ, या केड़ी ऐसी कमी सी कि अज तक असि सार्थक नहीं हो पाए? उसका जवाब एको ही है सार संगत जी, असि अंतर दे मजमून नूं पकड़ करके बैठे हैं। अगर कोई ये विचार करे कि बाणी सिर्फ अंदर दा मजमून है तो यह उसका अधूरा अर्थ है, यह मत भरम है। बाणी जो है सब तो पहले सानू बाहर चो कढ़दी है। भुले शाह इनायत शाह ने की उपदेश दिता सी, को लैन दे विच उपदेश सी, बोलिया रब का की पाना, इधरों पुटना इधरों लाना। सात संगत जी असि पुटिया तो कुछ है नहीं, तो अंदर किसनू बोन लगे हुए हैं, किसनू लगान लगे हुए हैं, इस तो वड्डा प्रण कोई नहीं। इस करके याद रखो कि जो रूहानियत का मजमून है दीवारा खड़िया करने का मजमून नहीं है। असि पहले भी दीवारा च कैद सा, सदिया तो कैद सा, अज भी असि एक नवी दीवार बना करके उसके अंदर कैद हो गया, एक नवा धर्म बना चुके हैं, एक नवा मत चला दिता है। ਵੀ ਅਸੀਂ ਤੇ ਇਹ ਹੈਗੇ ਹਾਂ। ਧਿਆਨ ਕਰਕੇ ਦੇਖੋ, ਅਗਰ ਅੰਡਾ ਮੀਟ ਸ਼ਰਾਬ ਅਸੀਂ ਨਹੀਂ ਖਾਂਦੇ ਫਿਜ਼ੀਕਲ ਤੌਰ ਤੇ, ਅਗਰ ਕਿਸੇ ਦਾ ਹੱਕ ਮਾਰ ਕਰਕੇ ਲੈ ਆਉਂਦੇ ਆ ਤੇ ਇਨਸਾਨੀ ਮਾਸ ਔਰ ਇਨਸਾਨੀ ਖੂਨ ਪੀਂਦੇ ਆ ਸਾਰੇ ਪਰਿਵਾਰ ਵਾਲੇ ਕੁਰਸੀਆਂ ਔਰ ਟੇਬਲਾਂ ਦੇ ਉੱਪਰ ਬੈਠ ਕਰਕੇ, ਤੇ ਅੰਤਰ ਦੇ ਵਿਚ ਕਿਸ ਨੂੰ ਅਸੀਂ ਬੋਲਾਂਗੇ? ਨਾਮ ਕੀ ਹੈ? ਨਾਮ ਦੀ ਪਰਿਭਾਸ਼ਾ ਹੀ ਅਸੀਂ ਗਲਤ ਕੱਢੀ ਹੋਈ। ਸਤਿਗੁਰਾਂ ਦੇ ਮੁਖਾਰ ਵਿਚ ਉਤਪੰਨ ਕੀਤਾ ਹੋਇਆ ਹਰ ਸ਼ਬਦ ਜੋ ਹੈ ਨਾਮ ਹੈ। ਅਸੀਂ ਦੋ ਚਾਰ ਸ਼ਬਦਾਂ ਦੇ ਵਿਚ ਫਸ ਗਏ। ਇਸ ਨੂੰ ਜਪਣਾ ਕਿਸ ਤਰ੍ਹਾਂ ਹੈ? ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਆਪਣੀ ਅਮਲੀ ਜਾਮਾ ਪਹਿਨਾ ਕਰਕੇ, ਆਪਣੀ ਪ੍ਰੈਕਟੀਕਲ ਤੌਰ ਤੇ। ਉਹ ਅਸੀਂ ਕਦੇ ਕੀਤਾ ਹੈ? ਅਸੀਂ 21 ਘੰਟੇ ਕਪਟ ਕਰੀਏ, ਲੋਕਾਂ ਦੇ ਗਲੇ ਕੱਢੀਏ, 2-2.5-4-6 ਘੰਟੇ ਅੱਖ ਬੰਦ ਕਰਕੇ ਅਸੀਂ ਕੋਈ ਬੂਟਾ ਲਗਾ ਲਵਾਂਗੇ? ਕਦੀ ਵੀ ਕੋਈ ਬਾਹਰ ਦਾ ਬੀਜ ਅੱਜ ਤੱਕ ਬੰਜਰ ਧਰਤੀ ਦੇ ਵਿਚ ਨਹੀਂ ਫੁੱਟਿਆ, ਤੇ ਇਹ ਬੀਜ ਬੰਜਰ ਧਰਤੀ ਦੇ ਵਿਚ ਕਦੋਂ ਫੁੱਟ ਜਾਣਗੇ? ਇਹ ਕਿਸ ਤਰ੍ਹਾਂ ਸੰਭਵ ਹੈ? ਇਸੇ ਕਰਕੇ 50 ਸਾਲ ਹੋ ਗਏ ਅਸੀਂ ਅੱਜ ਤੱਕ ਅੰਧੇਰੇ ਚ ਬੈਠੇ। ਕਿਉਂ? ਕਿਉਂਕਿ ਅਸੀਂ ਰੂਹਾਨੀਅਤ ਦੇ ਇਸ ਮਜ਼ਮੂਨ ਨੂੰ ਸਹੀ ਤਰੀਕੇ ਨਾਲ ਸਮਝਿਆ। ਕੁਝ ਕਮੀ ਜਿਹੜੀ ਹੈ ਲਿਖਾਰੀਆਂ ਦੀ, ਇਹ ਕੰਪੋਜ਼ਿੰਗ ਕਰਨ ਵਾਲਿਆਂ, ਜੋ ਜੋ ਨਵੇਂ ਐਡੀਸ਼ਨ ਆ ਰਹੇ ਨੇ ਪੁਰਾਣੇ ਸ਼ਬਦ ਕੱਟੇ ਜਾ ਰਹੇ। ਦੋ ਹੀ ਗੱਲਾਂ ਉਨ੍ਹਾਂ ਨੇ ਮੁੱਖ ਰੱਖੀਆਂ ਨੇ, ਸਤਿਗੁਰੂ ਔਰ ਨਾਮ, ਔਰ ਦੋਨਾਂ ਨੂੰ ਭ੍ਰਮਿਤ ਫੈਲਾ ਦਿੱਤਾ ਹੈ। ਸਤਿਗੁਰੂ ਦਾ ਭਾਵ ਇਹ ਸੀ ਸਤਿਗੁਰੂ ਨੂੰ ਹਾਸਲ ਕਰਨਾ ਬਾਹਰੀ ਤੌਰ ਤੇ, ਫਿਰ ਅੰਤਰ ਦੇ ਵਿਚ ਕੀ ਆ ਪਲਕ ਚਮਕਦੇ ਹੀ ਪ੍ਰਮਾਤਮਾ ਹਾਜ਼ਰ ਹੈ। ਔਰ ਸਾਨੂੰ ਸਦੀਆਂ ਹੀ ਹੋ ਗਈਆਂ ਅੱਖ ਬੰਦ ਕਰਕੇ ਬੈਠੇ ਹਾਂ, ਪਗਲੇ ਪਗਲ ਬੰਦ ਕਰਕੇ ਅਜੇ ਤੱਕ ਅੰਧੇਰਾ। ਕਿਉਂ? ਕਿਉਂਕਿ ਬਾਹਰੋਂ ਅਸੀਂ ਸਾਰਥਕ ਕੀਤਾ ਹੀ ਨਹੀਂ ਸਤਿਗੁਰੂ। ਸਤਿਗੁਰਾਂ ਨੇ ਉਪਦੇਸ਼ ਕੀਤਾ ਸੱਚ ਦਾ, ਅਸੀਂ ਸਤਿਗੁਰੂ ਨੂੰ ਡਿਪੇਟ ਕਰਦੇ ਹਾਂ, ਸੱਚ ਬਿਨਾਂ ਤੇ ਸਾਡੀ ਰੋਟੀ ਨਹੀਂ ਚੱਲ ਸਕਦੀ। ਉਹ ਹੱਕ ਦੀ ਗੱਲ ਕਰਦੇ ਨੇ ਹਲਾਲ ਖਾਣਾ ਹੈ, ਅਸੀਂ ਕਹਿੰਦੇ ਹਾਂ ਦੂਜੇ ਦਾ ਹੱਕ ਮਾਰੇ ਬਿਨਾਂ ਸਾਡੇ ਬੱਚੇ ਭੁੱਖੇ ਮਰ ਜਾਣਗੇ। ਤੁਹਾਨੂੰ ਆਪੇ ਵਿਚਾਰ ਕਰ ਲਓ, ਆਪੇ ਫੈਸਲਾ ਕਰ ਲਓ, ਅਸੀਂ ਕਿਹਨੂੰ ਨਾਮ ਸਮਝੀ ਬੈਠੇ ਹਾਂ, ਕਿਹਨੂੰ ਸਤਿਗੁਰੂ ਸਮਝੀ ਬੈਠੇ ਹਾਂ। ਤੇ ਅਗਰ ਅਸੀਂ ਸਤਿਗੁਰੂ ਨੂੰ ਪਰਮਾਤਮਾ ਨੂੰ ਅੰਦਰ ਦੇ ਵਿਚ ਮਿਲਣਾ ਚਾਹੁੰਦੇ ਹਾਂ, ਤੇ ਜ਼ਰੂਰੀ ਗੱਲ ਹੈ ਕਿ ਪਹਿਲੇ ਅਸੀਂ ਆਪਣੀ ਜ਼ਿੰਦਗੀ ਨੂੰ ਬਾਹਰੀ ਤੌਰ ਤੇ ਸਾਰਥਕ ਕਰਨਾ। ਜਦ ਤੱਕ ਬਾਹਰੋਂ ਸਾਰਥਕ ਨਹੀਂ ਹੋਵਾਂਗੇ, ਅੰਦਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਔਰ ਜਿਨ੍ਹਾਂ ਨੇ ਅਮਲੀ ਜਾਣਾ ਬਾਹਰੀ ਤੌਰ ਤੇ ਪਹਿਨਾ ਦਿੱਤਾ ਹੈ ਨਾ, ਉਹਨਾਂ ਨੂੰ ਪੁੱਛ ਕਰਕੇ ਦੇਖ ਲਓ, ਉਹ ਜਿਸਲੇ ਅੱਖ ਬੰਦ ਕਰਦੇ ਨੇ ਨਾ, ਸਤਿਗੁਰੂ ਸਾਹਿਬ ਮੁਸਕੁਰਾਉਂਦੇ ਨਜ਼ਰ ਆਉਂਦੇ। ਸਤਿਗੁਰੂ ਦੇ ਸਾਡੇ ਨਾਲ ਲਿਆ ਲੋਕ, ਮਨੁੱਖਾ ਜਨਮ ਦਿੱਤਾ ਕਿਸਨੇ ਹੈ? ਜਿਸਨੇ ਜਾਮਾ ਲਿਆ ਹੈ, ਇਹ ਗਰੰਟੀ ਦਿੱਤੀ ਹੈ, ਕਿਆ ਸਾਨੂੰ ਭੁੱਲੀ ਬੈਠਾ ਹੈ? 80 ਲੱਖ ਜੁਨਾ ਦੇ ਵੀ ਨਜ਼ਰ ਮਾਰ ਕਰਕੇ ਦੇਖ ਲਓ ਕੀ ਹਾਲਤ ਹੋਈ ਪਈ ਹੈ। ਔਰ ਅਸੀਂ ਕਿਹੜੇ ਹੰਕਾਰ ਦੇ ਵਿਚ, ਕਿਹੜੇ ਭਰਮ ਚ ਬੈਠੇ ਹਾਂ? ਇੱਕ ਭਰਮ ਚੋਂ ਨਿਕਲ ਕੇ ਨਵੀਂ ਦੀਵਾਰ ਬਣਾ ਕਰਕੇ ਉਹਦੇ ਅੰਦਰ ਆਪਣੇ ਆਪ ਨੂੰ ਕੈਦ ਕਰਕੇ ਬੈਠੇ ਹਾਂ, ਰਹੇ ਅਸੀਂ ਕੈਦੀ ਦੇ ਕੈਦੀ। ਇਹ ਮਜ਼ਮੂਨ ਜਿਹੜਾ ਹੈ ਬੜੇ ਪਿਆਰ ਨਾਲ ਸਮਝਣ ਦਾ ਹੈ। ਕੱਟੜ ਵਾਰਤਾ ਦਾ ਮਜ਼ਮੂਨ ਨਹੀਂ ਹੈ, ਨਾ ਕਮੀ ਸਤਿਗੁਰਾਂ ਦੇ ਵਿਚ ਹੈ, ਨਾ ਕਮੀ ਸ਼ਬਦਾਂ ਦੇ ਵਿਚ ਹੈ, ਪਰ ਇਹ ਸ਼ਬਦ ਤਾਂ ਹੀ ਸਾਰਥਕ ਹੋਣਗੇ, ਇਹ ਵੀ ਸਰੂਪ ਜਦੋਂ ਮਨ ਦੀ ਧਰਤੀ ਨਿਰਮਲ ਹੋਵੇਗੀ। ਵਿਚਾਰ ਕਰਕੇ ਦੇਖੋ, ਕਿਆ 21 ਘੰਟਿਆਂ ਦੇ ਕੋਈ ਐਸਾ ਅਸੀਂ ਕਰਮ ਕੀਤਾ ਹੈ ਕਿ ਮਨ ਨਿਰਮਲ ਹੋਵੇ? ਮਨ ਦੇ ਵਿਕਾਰਾਂ ਦੇ ਵਿਚ ਗ੍ਰਸਤ ਹੈ, ਤੇ ਅੱਖ ਬੰਦ ਕਰਕੇ ਕਿਸ ਤਰੀਕੇ ਨਾਲ ਇਹ ਬੀਜ ਜੋ ਹੈ ਖੋਲਿਆ? ਇਹਨਾਂ ਜਵਾਬਾਂ ਨੂੰ ਇਹ ਜਵਾਬ ਹੈ। ਬਾਣੀ ਦੇ ਵਿਚ ਕਬੀਰ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ, ਸਾਕਤ ਕਾ ਸੰਗ ਨਾ ਕੀਜੀਏ ਦੂਰ ਜਾਈਏ। ਉਹਨਾਂ ਨੇ ਇਸ ਤੋਂ ਦੂਰ ਰਹਿਣ ਵਾਸਤੇ ਕਿਉਂ ਉਪਦੇਸ਼ ਕੀਤਾ? ਅੱਗੇ ਸਪਸ਼ਟ ਕਰਦੇ ਨੇ ਕਿ ਇੱਕ ਕਾਲਾ ਭਾਂਡਾ ਹੈ, ਕਾਲੇ ਭਾਂਡੇ ਨੂੰ ਸਿਰਫ ਅਸੀਂ ਚੁੱਕ ਕਰਕੇ ਦੂਸਰੇ ਪਾਸੇ ਰੱਖ ਦਈਏ, ਇੱਕ ਪਾਸੋਂ ਚੁੱਕੀਏ ਦੂਏ ਪਾਸੇ ਰੱਖੀਏ ਬਸ, ਹੋਰ ਕੁਝ ਵੀ ਕੰਮ ਉਸ ਭਾਂਡੇ ਨਾਲ ਅਸੀਂ ਨਾ ਕਰੀਏ। ਪਰ ਅਸੀਂ ਜਦੋਂ ਅਸੀਂ ਹੱਥ ਨੂੰ ਵੇਖਾਂਗੇ ਜਿਸ ਦੇ ਨਾਲ ਭਾਂਡੇ ਨੂੰ ਚੁੱਕਿਆ, ਤੇ ਉਹ ਸਾਨੂੰ ਕਾਲਾ ਮਿਲੇ। ਮਤਲਬ ਇਹ ਹਾਲਤ ਹੈ ਸੰਗ ਕਰਨ ਦੀ, ਇੱਕ ਕਾਲੇ ਭਾਂਡੇ ਦੇ ਨਾਲ। ਹੁਣ ਇੱਥੇ ਰੂਹਾਨੀਅਤ ਦੇ ਜੋ ਬਾਣੀ ਹੈ ਅਰਥ ਹਨ, ਉਹ ਦੋਨੋਂ ਚੱਲਦੇ ਨੇ। ਬਾਹਰ ਦਾ ਅਰਥ ਵੀ ਚੱਲਦਾ ਹੈ ਔਰ ਅੰਦਰ ਦਾ ਵੀ ਅਰਥ ਚੱਲਦਾ ਹੈ। ਇਸ ਕਰਕੇ ਸਿਰਫ ਬਾਹਰ ਦੇ ਸਾਕਤ ਤੋਂ ਹੁਸ਼ਿਆਰ ਨਹੀਂ ਹੋਣਾ, ਅੰਦਰ ਦਾ ਸਾਕਤ ਕੌਣ ਹੈ ਔਰ ਅੰਦਰ ਦਾ ਉਪਦੇਸ਼ ਕਿਸ ਨੂੰ ਦਿੱਤਾ ਜਾ ਰਿਹਾ ਹੈ? ਰੂਹਾਨੀਅਤ ਦੀ ਬਾਣੀ ਇਹ ਸਪਸ਼ਟ ਕਰਦੀ ਹੈ, ਅੰਦਰ ਦਾ ਸਾਕਤ ਹੈ ਮਨ ਔਰ ਸੰਗ ਹੈ ਆਤਮਾ ਦੇ ਨਾਲ। ਆਤਮਾ ਜਦੋਂ ਵੀ ਇਸ ਮਨ ਦਾ ਸੰਗ ਕਰੇਗੀ, ਇੱਕ ਛਿਣ ਵਾਸਤੇ ਵੀ, ਇਸ ਦੇ ਹੁਕਮ ਦੇ ਵਿਚ ਕੀਤਾ ਗਿਆ ਹਰ ਕਰਮ ਪ੍ਰਭਾਵਕਾਰੀ ਬੰਧਨ ਦੇ ਵਿਚ ਆਏਗਾ, ਉਸਨੂੰ ਉਸਦਾ ਹਿਸਾਬ ਕਾਲ ਦੇ ਦਰਬਾਰ ਦੇ ਵਿਚ ਦੇਣਾ ਪਏਗਾ। ਜਿਸ ਤਰ੍ਹਾਂ ਬਾਹਰ ਭਾਂਡਾ ਚੁੱਕ ਕਰਕੇ ਰੱਖਣ ਦਾ ਇਹ ਨਤੀਜਾ ਨਿਕਲਦਾ ਹੈ ਕਿ ਉਂਗਲ ਨੂੰ ਅਸੀਂ ਕਈ ਵਾਰੀ ਸਾਬਣ ਨਾਲ ਮਲ ਕੇ ਰਗੜ ਕੇ ਧੋਂਦੇ ਹਾਂ ਤਾਂ ਜਾ ਕਰਕੇ ਸਾਫ਼। ਉਸੇ ਤਰੀਕੇ ਨਾਲ ਆਤਮਾ ਜਦੋਂ ਵੀ ਇਸ ਮਨ ਦਾ ਸੰਗ ਕਰੇਗੀ, ਉਸਨੂੰ ਹਿਸਾਬ ਦੇਣਾ ਪਏਗਾ, ਉਹ ਬਚ ਨਹੀਂ ਸਕੇ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਹੈ ਕਿ ਸਾਕਤ ਤੋਂ ਦੂਰ ਰਹਿਣਾ ਹੈ, ਅੱਗੇ ਕੀ ਕਹਿੰਦੇ ਨੇ ਸਾਖਤ ਕੈਸਾ ਹੈ ਜੈਸੇ ਲਸਣ ਕੀ ਖਾਓ ਕੋਨੇ ਬੈਠ ਖਾਈਏ ਪ੍ਰਗਟ ਹੋਏ ਜਗਾਨ ਕੋਈ ਜੀਵਾਤਮਾ ਨੇ ਮਨੁੱਖੇ ਜਨਮ ਦੇ ਵਿਚ ਕੱਚੇ ਲਸਣ ਦੀ ਤੁੜੀ ਅਗਰ ਖਾ ਲਈ ਹੋਵੇ ਤੇ ਜਦੋਂ ਵੀ ਉਹ ਜਿਸ ਵੀ ਸਭਾ ਦੇ ਵਿਚ ਜਾਏਗਾ ਜਾਂ ਜਿਸ ਵੀ ਜਗ੍ਹਾ ਜਾਏਗਾ ਗੱਲਬਾਤ ਕਰੇਗਾ ਉਸਦਾ ਭੇਦ ਪ੍ਰਗਟ ਹੋ ਜਾਏਗਾ ਭੇਦੀ ਨਹੀਂ ਰਹੇਗਾ ਸਾਰੇ ਕਹਿ ਦੇਣਗੇ ਵੀ ਕੋਈ ਇੱਥੇ ਲਸਣ ਖਾ ਕਰਕੇ ਬੈਠਾ ਉਸੇ ਤਰੀਕੇ ਨਾਲ ਅੰਦਰ ਦੀ ਗੱਲ ਹੈ ਕਿ ਜਦੋਂ ਵੀ ਜੀਵਾਤਮਾ ਇਸ ਮਨ ਦਾ ਸੰਗ ਕਰਦੀ ਹੈ ਤੇ ਉਹ ਭੇਦ ਨਹੀਂ ਰਹਿ ਜਾਂਦਾ ਕਿਉਂਕਿ ਇੱਕ ਐਸੀ ਤੀਸਰੀ ਅੱਖ ਹੈ ਜੋ ਹਰ ਜੀਵਾਤਮਾ ਦੇ ਸੂਕਸ਼ਮ ਤੋਂ ਸੂਕਸ਼ਮ ਰੂਪ ਵਿਚ ਕਰਨ ਵਾਲੇ ਕਰਮਾਂ ਦੇ ਉਪਰ ਨਜ਼ਰ ਰੱਖਦੀ ਹੈ ਉਸ ਨਜ਼ਰ ਤੋਂ ਕੋਈ ਵੀ ਨਹੀਂ ਬਚ ਸਕਦਾ ਸਾਰੇ ਇਸ ਭਰਮ ਵਿਚ ਬੈਠੇ ਰਹਿੰਦੇ ਨੇ ਕਿ ਅਸੀਂ ਸੱਤ ਸਮੁੰਦਰ ਪਾਰ ਸੱਤ ਪਰਦਿਆਂ ਦੇ ਪਿੱਛੇ ਕਰਮ ਕਰਦੇ ਹਾਂ ਤੇ ਸ਼ਾਇਦ ਬਚ ਜਾਵਾਂਗੇ ਇਹ ਅੱਜ ਤੱਕ ਨਹੀਂ ਹੋਇਆ ਔਰ ਇਸੀ ਭਰਮ ਦੇ ਵਿਚ ਅਸੀਂ ਕਰਮ ਕਰ ਜਾਂਦੇ ਹਾਂ ਸੋ ਇੱਕ ਉਹ ਤੀਸਰੀ ਅੱਖ ਜੋ ਨਜ਼ਰ ਰੱਖਦੀ ਹੈ ਉਸਦਾ ਭਾਵ ਇਹੀ ਹੈ ਕਿ ਅਸੀਂ ਜਿਸ ਤਰ੍ਹਾਂ ਲਸਣ ਖਾਏ ਨੂੰ ਨਹੀਂ ਛੁਪਾ ਸਕਦੇ ਉਸ ਤਰ੍ਹਾਂ ਕੀਤੇ ਗਏ ਹਰ ਸੂਕਸ਼ਮ ਤੇ ਸੂਕਸ਼ਮ ਕਰਨ ਤੋਂ ਵੀ ਬਚ ਨਹੀਂ ਸਕਦੇ ਅੱਗੇ ਕੀ ਸਪਸ਼ਟ ਕਰਦੇ ਨੇ ਇੱਕ ਉਦਾਹਰਣ ਦਿੰਦੇ ਨੇ ਸੂਕਰ ਦੇ ਨਾਲ ਕਿ ਸਾਕਤ ਤੋਂ ਸੂਕਰ ਭਲਾ ਸੂਕਰ ਸੂਅਰ ਹੋ ਗਿਆ ਕਬੀਰ ਜੀ ਕਹਿੰਦੇ ਨੇ ਇੱਕ ਸੂਅਰ ਚੰਗਾ ਹੈ ਸਾਕਤ ਔਰ ਸੂਅਰ ਦੋਨਾਂ ਦਾ ਸੰਬੰਧ ਜੋ ਹੈ ਗੰਦਗੀ ਦੇ ਨਾਲ ਹੈ ਇੱਕ ਗੰਦਗੀ ਖਾਂਦਾ ਹੈ ਇੱਕ ਗੰਦਗੀ ਫੈਲਾਉਂਦਾ ਹੈ ਇਸ ਕਰਕੇ ਉਹਨਾਂ ਨੇ ਕਿਹਾ ਕਿ ਸੂਅਰ ਚੰਗਾ ਹੈ ਕਿਉਂ ਚੰਗਾ ਹੈ ਕਿਉਂਕਿ ਉਹ ਗਾਂ ਨੂੰ ਅੱਛਾ ਰੱਖਦਾ ਹੈ ਕਿਸ ਤਰੀਕੇ ਦੇ ਨਾਲ ਕਿ ਉਹ ਗਾਂ ਦੀ ਗੰਦਗੀ ਨੂੰ ਖਾ ਲੈਂਦਾ ਹੈ ਗੰਦਗੀ ਦੀ ਸਫਾਈ ਕਰਦਾ ਹੈ ਖਤਮ ਕਰਦਾ ਹੈ ਇਸ ਕਰਕੇ ਸੂਰ ਚੰਗਾ ਹੋਰ ਕੋਈ ਨਹੀਂ ਤੇ ਬਾਹਰੋਂ ਸਫਾਈ ਤਾਂ ਕਰਦਾ ਹੈ ਪਰ ਸੂਕਰ ਇਹ ਕੀ ਕਰਦਾ ਸਾਕਤ ਇਹ ਗੰਦ ਨੂੰ ਫੈਲਾਉਂਦਾ ਕਿਉਂ ਜਿਹੜੇ ਮਨ ਦੇ ਵਿਕਾਰ ਇਸ ਦੇ ਉਪਰ ਪ੍ਰਬਲੇ ਹਾਵੀ ਨੇ ਉਹਨਾਂ ਵਿਕਾਰਾਂ ਨੂੰ ਜਿਹੜਾ ਵੀ ਇਸ ਦੇ ਨਾਲ ਸੰਗ ਕਰਦਾ ਹੈ ਉਹ ਭਰਮ ਵਿਚ ਆ ਜਾਂਦਾ ਹੈ ਔਰ ਇਸ ਦੇ ਨਾਲ ਭਰਮ ਦੇ ਵਿਚ ਐਸੇ ਫੈਸਲੇ ਕਰ ਬੈਠਦਾ ਹੈ ਲੋਭ ਵਿਚ ਆ ਕਰਕੇ ਧਿਆਨ ਕਰਕੇ ਦੇਖੋ ਜਿਹੜੇ ਸੋਧਿਆਂ ਦੇ ਅਸੀਂ ਫੈਸਲੇ ਕੀਤੇ ਨੇ ਨਾ ਇਹਨਾਂ ਸਾਕਤਾਂ ਦੀ ਐਡਵਾਈਸ ਨਾਲ ਕੀਤੇ ਨੇ ਇਹਨਾਂ ਨੇ ਸਾਨੂੰ ਪੁੱਠੀ ਮੱਝ ਦਿੱਤੀ ਆਪਣਾ ਸਵਾਰਥ ਸਿੱਧ ਕਰਨ ਵਾਸਤੇ ਕਿ ਅਗਰ ਇਹ ਫੈਸਲਾ ਇਹਨੇ ਕਰ ਦਿੱਤਾ ਤੇ ਇਹਨੂੰ ਅਗਰ 1 ਲੱਖ ਰੁਪਏ ਦਾ ਲਾਭ ਹੋਏਗਾ ਤੇ 10-20-25 ਹਜ਼ਾਰ ਮੈਨੂੰ ਵੀ ਲਾਭ ਹੋ ਜਾਏਗਾ ਉਸਦੇ ਪੱਲੇ ਨੂੰ ਕੁਝ ਲੱਗਣਾ ਨਹੀਂ ਸੀ ਉਹਨੇ ਫੈਸਲਾ ਦੇ ਦਿੱਤਾ ਜਾ ਕਰਕੇ ਸੌਦੇ ਕਰ ਲਿੱਤੇ ਹੋਇਆ ਕਿ ਮੂਲ ਵੀ ਡੁੱਬ ਗਿਆ ਪਰ ਪਤਾ ਕਦੋਂ ਚੱਲਿਆ ਜਦੋਂ ਡੁੱਬ ਗਿਆ ਉਸਲੇ ਹੱਥ ਫੈਲਣ ਨਾਲ ਕੋਈ ਲਾਭ ਇਸ ਕਰਕੇ ਇਹਨਾਂ ਤੁਕਾਂ ਦੇ ਵਿਚ ਬੜਾ ਗਹਿਰਾ ਭਾਵ ਛੁਪਿਆ ਹੈ ਦੋਨੋਂ ਤਰੀਕੇ ਦਾ ਬਾਹਰੇ ਸਾਕਤ ਤੋਂ ਵੀ ਬਚਣਾ ਹੈ ਔਰ ਅੰਦਰ ਤੋਂ ਵੀ ਕਿਉਂਕਿ ਅਸੀਂ ਉਸ ਤੀਸਰੀ ਅੱਖ ਤੋਂ ਬਚ ਨਹੀਂ ਸਕਦੇ ਜੋ ਕੀਤਾ ਹੈ ਉਹ ਸਾਨੂੰ ਭੁਗਤਣਾ ਪੈਣਾ ਹੈ ਆਏ ਗਏ ਜਨਮਾਂ ਦੇ ਵਿਚ ਨਿਚਲੀਆਂ ਜੂਨਾਂ ਦੇ ਵਿਚ ਜਾ ਕਰਕੇ ਹਿਸਾਬ ਦੇਣਾ ਪੈਂਦਾ ਆਪਣੇ ਨਿਚਲੇ ਜਾਮਿਆਂ ਨਜ਼ਰ ਮਾਰ ਕਰਕੇ ਦੇਖੋ ਕੀ ਹਾਲਤ ਹੋ ਰਹੀ ਹੈ ਉਹਨਾਂ ਦੀ ਮਨੁੱਖੇ ਜਨਮ ਵਿਚ ਨਜ਼ਰ ਮਾਰ ਕਰਕੇ ਦੇਖ ਲੋ ਜਿਨ੍ਹਾਂ ਦਾ ਇਹ ਸ਼ਰੀਰ ਪੂਰਾ ਨਹੀਂ ਹੈ ਕੋਈ ਅੰਗ ਅਧੂਰਾ ਹੈ ਤੇ ਦੇਖੋ ਕੀ ਹਾਲਤ ਹੈ ਕਿਤਨੇ ਮਜ਼ਦੂਰ ਨੇ ਥੋੜੀ ਦੇਰ ਵਾਸਤੇ ਅਗਰ ਇੱਕ ਡੰਗ ਕੰਮ ਨਾ ਕਰੇ ਉਸ ਨੂੰ ਨਰਕ ਯਾਦ ਆ ਜਾਂਦਾ ਹੈ ਬਿਲਕੁਲ ਸਾਹਮਣੇ ਚਲਦਾ ਫਿਰਦਾ ਹੋਇਆ ਔਰ ਸਤਿਗੁਰਾਂ ਨੇ ਸਾਨੂੰ ਸਿਰਫ ਇਹ ਸ਼ਰੀਰ ਨਹੀਂ ਇਨਸਾਨੀ ਜਾਮਾ ਪੂਰਨ ਨਹੀਂ ਦਿੱਤਾ ਸਾਰੀਆਂ ਰਹਿਣਤਾਂ ਵੀ ਬਖਸ਼ੀਆਂ ਨੇ ਕਿਹੜੀ ਦੌਲਤ ਸੀ ਕਿਹੜੀ ਜੂਨ ਵੀ ਸਾਨੂੰ ਹਾਸਲ ਨਹੀਂ ਧੀਆਂ ਪੁੱਤਰ ਨਹੀਂ ਸੀ ਅਸੀਂ ਹਾਸਲ ਕੀਤੇ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕਦੋਂ ਨਹੀਂ ਸੀ ਅਸੀਂ ਕੀਤਾ ਪਰ ਇਸ ਵਕਤ ਦੇ ਜਾਮੇ ਦੇ ਵਿਚ ਬੈਠ ਕਰਕੇ ਅਸੀਂ ਸਿਰਫ ਆਪਣੇ ਸਤਿਗੁਰ ਦੇ ਉਪਦੇਸ਼ਾਂ ਤੇ ਅਮਲ ਕਰਨਾ ਸੀ ਆਪਣੀ ਜ਼ਿੰਦਗੀ ਨੂੰ ਇਸ ਜਾਮੇ ਨੂੰ ਸਾਰਥਕ ਕਰਨਾ ਸੀ ਪਰ ਅਸੀਂ ਕਿਹਨੂੰ ਸਾਰਥਕ ਕਰਨ ਲੱਗੇ ਹੋਏ ਸੰਸਾਰ ਨੂੰ ਉਹ ਸੰਸਾਰ ਅੱਜ ਤੱਕ ਨਾ ਕਦੀ ਸਾਰਥਕ ਹੋਇਆ ਹੈ ਨਾ ਕਦੀ ਸਾਰਥਕ ਹੋਵੇਗਾ ਇਹ ਪਤਾ ਨੀ ਕਿਤਨੀਆਂ ਪਰਲੇ ਮਾਂ ਪਰਲੋ ਹੋ ਚੁੱਕੀਆਂ ਨੇ ਕਿਤਨੀਆਂ ਅੱਗੇ ਹੋਈਆਂ ਨੇ ਔਰ ਅਸੀਂ ਵੀ ਉਹਨਾਂ ਦੇ ਨਾਲ ਹੀ ਵਿਨਾਸ਼ ਦੇ ਭਾਗੀਦਾਰ ਬਣ ਜਾਵਾਂਗੇ ਕਦੇ ਵੀ ਉਹ ਸਤਪੁਰਸ਼ ਔਰ ਨਿਸ਼ਚਲ ਅਵਸਥਾ ਦੇ ਵਿਚ ਨਹੀਂ ਪਹੁੰਚ ਪਾਵਾਂਗੇ ਜਦ ਤੱਕ ਅਸੀਂ ਸਤਿਗੁਰ ਦੇ ਉਪਦੇਸ਼ਾਂ ਉਪਰ ਅਮਲ ਨਹੀਂ ਕਰਾਂਗੇ ਕੋਈ ਨਾਮ ਹੈ ਕੋਈ ਉਸਦਾ ਜਾਪ ਹੈ ਔਰ ਇਸ ਜਾਪ ਨੂੰ ਪੂਰੇ ਕੀਤੇ ਬਿਨਾਂ ਅੰਦਰ ਦਾ ਜਾਪ ਕਦੀ ਹੋਰ ਹੀ ਨਹੀਂ ਸਕਦਾ ਸਦੀਆਂ ਤੋਂ ਅਸੀਂ ਅੱਖ ਬੰਦ ਕਰਕੇ ਜਾਪ ਕਰ ਰਹੇ ਹਾਂ ਮਤ ਕੋਈ ਜਾਣੇ ਕਿ ਹੁਣ ਅਸੀਂ ਨਾਮ ਲਿਆ ਔਰ ਹੁਣ ਅਸੀਂ ਜਾਪ ਕਰ ਰਹੇ ਹਾਂ ਸਦੀਆਂ ਤੋਂ ਅਸੀਂ ਕਰਦੇ ਆ ਰਹੇ ਹਾਂ ਪਰ ਅੱਜ ਤੱਕ ਉਸ ਨੂੰ ਸਾਰਥਕ ਨਹੀਂ ਕਰ ਸਕੇ ਕਿਉਂ ਕਿਉਂਕਿ ਅਸੀਂ ਬਾਹਰ ਦੇ ਮਜ਼ਮੂਨ ਨੂੰ ਭੁੱਲੀ ਬੈਠੇ ਹਾਂ ਇਸ ਕਰਕੇ ਸਭ ਤੋਂ ਪਹਿਲਾ ਉਦੇਸ਼ ਇਹੀ ਹੈ ਕਿ ਅਸੀਂ ਬਾਹਰ ਦੇ ਆਪਣੇ ਆਪ ਨੂੰ ਸਾਰਥਕ ਕਰੀਏ ਬਾਹਰ ਸਤਿਗੁਰਾਂ ਨੂੰ ਪ੍ਰਗਟ ਕਰੀਏ ਅੱਖ ਖੋਲ ਕਰਕੇ ਚਲਦੇ ਫਿਰਦੇ ਖਾਂਦੇ ਪੀਂਦੇ ਆਪਣੇ ਕੰਮ ਧਰਦਿਆਂ ਵਿਚ ਲਿਪਤ ਹੋ ਕਰਕੇ ਅਸੀਂ ਇਸ ਨੂੰ ਸਾਰਥਕ ਕਰਨਾ ਹੈ ਅਗਲੀ ਤੋਂ ਕੁਝ ਹੋਰ ਸਪਸ਼ਟ ਕਰਦੇ ਨੇ ਸਾਕਤ ਦੀ ਤੁਲਨਾ ਕਿਸ ਦੇ ਨਾਲ ਕਰਦੇ ਨੇ ਪਾਪੀ ਦੇ ਨਾਲ ਇਹ ਪਾਪੀ ਹੈ ਪਾਪੀ ਨੂੰ ਭਗਤੀ ਨਹੀਂ ਪਾਉਂਦੀ, ਸਾਡੀ ਪੂਜਾ ਨਹੀਂ ਸਵਾਉਂਦੀ। ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਇੱਕ ਮੱਖੀ ਹੈ ਉਹ ਕਦੀ ਸੁਗੰਧੀ ਯਾਨੀ ਚੰਦਨ ਦੇ ਉੱਪਰ ਨਹੀਂ ਬੈਠਦੀ, ਉਹ ਜਦੋਂ ਵੀ ਬੈਠੇਗੀ ਗੰਦ ਦੇ ਉੱਪਰ ਬੈਠੇਗੀ, ਜਿੱਥੇ ਗੰਦਗੀ ਹੈ ਉੱਥੇ ਹੀ ਜਾਏਗੀ। ਹੁਣ ਇਹਦਾ ਰੂਹਾਨੀ ਭਾਵ ਕੀ ਹੈ ਕਿ ਆਤਮਾ ਦੇ ਨਾਲ ਮਨ ਦੀ ਇਹ ਜੜ ਔਰ ਚੇਤਨ ਦੀ ਗੰਢ ਵਧੀ ਹੋਈ, ਔਰ ਮਨ ਕੀ ਹੈ ਇਹ ਇੰਦਰੀਆਂ ਦੇ ਅਧੀਨ ਹੈ, ਔਰ ਇੰਦਰੀਆਂ ਜਦੋਂ ਵੀ ਚਾਹੁੰਦੀਆਂ ਨੇ ਜਿਸ ਘਾਟ ਤੇ ਇੰਦਰੀ ਹੁੰਦੀ ਹੈ ਉਹ ਮਨ ਨੂੰ ਘਸੀਟ ਕੇ ਲੈ ਜਾਂਦੀ, ਮਨ ਨੂੰ ਘਸੀਟ ਕੇ ਜਾਣਾ ਪੈਂਦਾ। ਕਿਉਂ ਉਹਨਾਂ ਦੇ ਅਧੀਨ ਹੈ, ਔਰ ਜਿੱਥੇ ਮਨ ਜਾਂਦਾ ਹੈ ਜੜ ਚੇਤਨ ਦੀ ਗੰਢ ਵਧੀ ਹੋਈ ਹੈ, ਆਤਮਾ ਉਹਦੇ ਨਾਲ ਹੀ ਘਸੀਟੀ ਫਿਰਦੀ ਹੈ ਔਰ ਉਸਦੀ ਮਿੱਟੀ ਪਲੀਤ ਹੋਈ ਹੈ। ਸੰਤਾਂ ਨੇ ਕਈ ਵਾਰ ਉਦਾਹਰਣ ਦਿੱਤਾ ਹੈ ਕਿ ਇਹ ਪੁਰਸ਼ ਦਾ ਅੰਸ਼ ਹੈ, ਇਹ ਰਾਜਕੁਮਾਰੀ ਹੈ, ਇਹ ਰਾਜ ਕਰਨ ਵਾਸਤੇ ਪੈਦਾ ਹੋਈ ਹੈ। ਅਗਰ ਸੱਤ ਪੁਰਸ਼ ਇਹ ਅਣਗਿਣਤ ਬ੍ਰਹਮੰਡਾਂ ਦੇ ਉੱਪਰ ਰਾਜ ਕਰ ਰਹੇ ਨੇ ਤੇ ਉਹਦੇ ਅੰਸ਼ ਨੇ ਵੀ ਰਾਜ ਕਰਨਾ ਸੀ ਕਦੋਂ, ਜਦੋਂ ਦੁਬਾਰਾ ਤੋਂ ਅਸੀਂ ਧੁਰ ਮੁਕਾਮ ਆਪਣੇ ਉਸ ਸੱਤ ਪੁਰਸ਼ ਦੇ ਵਿਚ ਲੀਨ ਹੋ ਜਾਣਾ ਸੀ, ਉਦੋਂ ਅਸੀਂ ਰਾਜ ਕਰਨਾ ਸੀ। ਹੋਇਆ ਕਿ ਅਸੀਂ ਮੂੰਹ ਕਰ ਲਿਆ ਇਸ ਕੂੜੇ ਦੇ ਨਾਲ, ਇਸ ਝੂਠ ਦੇ ਨਾਲ। ਕੌਣ ਸੀ ਝੂਠਾ? ਮਨ। ਔਰ ਮਨ ਨੂੰ ਕੀ ਕਿਹਾ ਉਹਨਾਂ ਨੇ ਕਿ ਇਹ ਜਮਾਦਾਰ ਹੈ। ਜਮਾਦਾਰ ਦਾ ਕੰਮ ਕੀ ਹੁੰਦਾ ਹੈ? ਕੂੜੇ ਨੂੰ ਢੋਣਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਸੰਸਾਰ ਨੂੰ ਕੂੜਾ ਕਹਿ ਕਰਕੇ ਗੁਰੂ ਸਾਹਿਬਾਂ ਨੇ ਯਾਦ ਕੀਤਾ ਤੇ ਹੁਣ ਕੂੜਾ ਢੋ ਰਿਹਾ ਹੈ ਸੰਸਾਰ ਦਾ। ਕਿਸ ਤਰੀਕੇ ਨਾਲ? ਜਦੋਂ ਅਸੀਂ ਸੰਸਾਰ ਨੂੰ ਭੋਗਦੇ ਹਾਂ ਉਹ ਕੂੜਾ ਢੋਣ ਦੇ ਬਰਾਬਰ ਹੈ। ਕਿਉਂ? ਕਿਉਂਕਿ ਆਤਮਾ ਨੇ ਪਿਆਰ ਕੀਤਾ ਹੈ ਇਸ ਮਨ ਦੇ ਨਾਲ, ਮਨ ਦਾ ਸਾਕਤ ਦਾ ਸੰਗ ਕੀਤਾ ਹੈ। ਉਹ ਸਾਕਤ ਜਦ ਅਜਮਾਦਾਰ ਹੈ, ਸਿਰ ਤੇ ਕੂੜਾ ਢੋ ਰਿਹਾ ਹੈ ਤੇ ਉਹਦਾ ਸੰਗ ਕਰਨ ਵਾਲੇ ਨੇ ਤਾਂ ਸਿਰ ਤੇ ਕੂੜਾ ਹੀ ਢੋਣਾ ਸੀ। ਇਸੇ ਕਰਕੇ ਅਸੀਂ ਕਰੋੜਾਂ ਅਰਬਾਂ ਜਨਮਾਂ ਤੋਂ ਇਹ 84 ਲੱਖ ਦਾ ਭ੍ਰਮਣ ਕਰ ਰਹੇ ਹਾਂ। ਸਤਿਗੁਰਾਂ ਨੇ ਤਰਸ ਖਾ ਕਰਕੇ ਉਹਨਾਂ ਨਰਕਾਂ ਚੋਂ ਸਾਨੂੰ ਕੱਢਿਆ ਹੈ। ਯਾਦ ਰੱਖਣਾ, ਇੱਕ ਵਾਰੀ ਨਰਕਾਂ ਦੇ ਵਿੱਚ ਚਲੇ ਗਏ, ਕਈ ਕਲਪਾਂ ਤੱਕ ਸਾਨੂੰ ਕੋਈ ਕੱਢਣ ਵਾਲਾ ਨਹੀਂ ਹੈ। 998 ਚੋਕੜੀ ਯੁੱਗ ਦਾ ਇੱਕ ਕਲਪ ਹੈ ਔਰ ਅਣਗਿਣਤ ਕਲਪਾਂ ਤੱਕ ਇਸ ਜੀਵਾਤਮਾ ਨੂੰ ਨਰਕਾਂ ਦੇ ਦੁੱਖ ਭੋਗਣੇ ਪੈਂਦੇ ਹਨ। ਇੱਕ ਘੜੀ ਦਾ ਇਤਨਾ ਕਰੋੜਾਂ ਦਿਨ ਦਾ ਦੁੱਖ ਭੋਗਣਾ ਪੈਂਦਾ ਹੈ ਤੇ ਉਹਦੀ ਕੈਲਕੂਲੇਸ਼ਨ ਕਰਕੇ ਦੇਖ ਲਓ ਸਾਡੀ ਕਦੋਂ ਵਾਰੀ ਆਏਗੀ ਇਨਸਾਨੀ ਜਾਮੇ ਦੀ। ਵਾਰ ਵਾਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਸ ਜਾਮੇ ਦੀ ਕੀਮਤ ਨੂੰ ਪਛਾਣੋ। ਜਿਹੜੇ ਸਵਾਸਾਂ ਦੀ ਦੌਲਤ ਬਖਸ਼ੀ ਹੈ ਇਹ ਗੁਰੂ ਨੂੰ ਅਰਪਣ ਕਰਨ ਵਾਸਤੇ ਬਖਸ਼ੀ ਗਈ ਹੈ, ਗੁਰੂ ਨੂੰ ਸਾਰਥਕ ਕਰਨ ਵਾਸਤੇ ਬਖਸ਼ੀ ਗਈ ਹੈ। ਗੁਰੂ ਨੂੰ ਸਾਰਥਕ ਕਿਸ ਤਰ੍ਹਾਂ ਕਰਨਾ ਹੈ? ਉਹਦੇ ਉਪਦੇਸ਼ਾਂ ਉੱਪਰ ਅਮਲ ਕਰਕੇ। ਪਰ ਅਸੀਂ ਮਨ ਨੂੰ ਸਾਰਥਕ ਕਰਨ ਵਾਸਤੇ ਲੱਗੇ ਹੋਏ ਹਾਂ, ਸਦੀਆਂ ਤੋਂ ਉਸਦੇ ਹੁਕਮ ਵਿੱਚ ਲੱਗੇ ਹਾਂ, ਇਹਨੂੰ ਖੁਸ਼ ਕਰਨ ਲੱਗੇ ਹਾਂ। ਇਹ ਅੱਜ ਤੱਕ ਦੁਖੀ ਸੀ ਔਰ ਅੱਗੇ ਵੀ ਦੁਖੀ ਹੀ ਰਹਿਣਾ। ਕਦੀ ਵਿਚਾਰ ਕਰਕੇ ਦੇਖੋ, ਦੁਨੀਆਂ ਦੀਆਂ ਜਿੰਨੀਆਂ ਵੀ ਦੌਲਤਾਂ ਹਾਸਲ ਕਰਨ ਵਾਸਤੇ ਇਹ ਮਨ ਸਾਨੂੰ ਹੁਕਮ ਕਰਦਾ ਹੈ ਔਰ ਅਸੀਂ ਮਿਹਨਤ ਕਰਕੇ ਰਾਤ ਦਿਨ ਇਹ ਸਵਾਸਾਂ ਦੀ ਪੂੰਜੀ ਖਰਚ ਕਰਕੇ ਉਹ ਦੌਲਤਾਂ ਇਹਦੇ ਚਰਨਾਂ ਦੇ ਵਿੱਚ ਲਾ ਕਰਕੇ ਰੱਖਦੇ ਹਾਂ ਔਰ ਅਗਲੇ ਦਿਨ ਸਵੇਰ ਹੁੰਦੀ ਹੈ ਇੱਕ ਨਵੀਂ ਦੌਲਤ ਦੀ ਮੰਗ ਕਰਦਾ ਹੈ ਤੇ ਫਿਰ ਭੁੱਖਾ ਪਿਆਸਾ ਫਿਰ ਦੁਖੀ ਹੈ। ਅਗਰ ਮਿਲ ਜਾਂਦੀ ਹੈ ਦੌਲਤ ਤਦ ਵੀ ਦੁਖੀ ਹੈ, ਨਹੀਂ ਮਿਲਦੀ ਤਾਂ ਇਹ ਪਹਿਲਾਂ ਹੀ ਦੁਖੀ ਸੀ ਫਿਰ ਵੀ ਦੁਖੀ ਹੈ। ਤੋ ਸਾਧ ਸੰਗਤ ਜੀ, ਇਹਨੇ ਦੁਖੀ ਹੈ ਔਰ ਦੁਖੀ ਹੀ ਰਹਿਣਾ ਹੈ। ਕਿਉਂ? ਕਿਉਂਕਿ ਇਸ ਨੂੰ ਆਪਣੇ ਮੂਲ ਦੀ ਪਛਾਣ ਨਹੀਂ ਹੈ, ਇਸ ਦਾ ਆਪਣਾ ਮੂਲ ਵੀ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ, ਇਹ ਬ੍ਰਹਮ ਦਾ ਅੰਸ਼ ਹੈ। ਉਹ ਬ੍ਰਹਮ ਜੋ ਹੈ ਬਹੁਤ ਉੱਚੇ ਮੁਕਾਮ ਤੇ ਬੈਠਾ ਹੈ। ਅਸੀਂ ਤੇ ਬ੍ਰਹਮ ਵੀ ਬੜੀ ਦੂਰ ਦੀ ਗੱਲ ਹੈ, ਅਸੀਂ ਸੱਚਖੰਡ ਦੀ ਗੱਲ ਕਰਦੇ ਹਾਂ ਔਰ ਅਸੀਂ ਤੇ ਅਜੇ ਪਹਿਲੀ ਕੋਈ ਵੀ ਨਹੀਂ ਚੜੇ, ਫਿਰ ਕਿਹੜੇ ਅਧਾਰ ਦੇ ਵਿੱਚ ਆ ਗਏ ਹਾਂ? ਫਿਰ ਕਿਸ ਤਰੀਕੇ ਨਾਲ ਅਸੀਂ ਫਟਾਕ ਗੜੇ ਨਾਲ ਅੱਖ ਬੰਦ ਕਰ ਲੈਂਦੇ ਹਾਂ? ਸਭ ਤੋਂ ਪਹਿਲਾਂ ਅੱਖ ਖੋਲ ਕਰਕੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕਰਕੇ ਉਸ ਦੇ ਉੱਪਰ ਅਮਲ ਕਰੋ। ਜਿਸ ਵੇਲੇ ਅਸੀਂ ਅਮਲ ਕਰ ਲਵਾਂਗੇ ਉਸ ਵੇਲੇ ਅੱਖ ਬੰਦ ਕਰਨਾ ਆਪਣੇ ਆਪ ਹੀ ਸਾਰਥਕ ਹੋ ਜਾਏ। ਅਗਲੀਆਂ ਤੁਕਾਂ ਜਿਹੜੀਆਂ ਸਨ ਇਹ ਗੁਰੂ ਅਮਰਦਾਸ ਜੀ ਦੀਆਂ ਸਨ, ਉਹਦੇ ਵਿੱਚ ਵੀ ਉਹਨਾਂ ਨੇ ਸਪਸ਼ਟ ਇਹੀ ਕੀਤਾ ਹੈ, ਆਤਮਾ ਜੋ ਹੈ ਇਸਤਰੀ ਲਿੰਗ ਦੇ ਰੂਪ ਵਿੱਚ ਉਹਨਾਂ ਨੇ ਔਰ ਇਸ ਮਨ ਨੂੰ ਪੁਲਿੰਗ ਰੂਪ ਯਾਨੀ ਪੁਰਸ਼ ਰੂਪ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਅਗਰ ਮੈਨੂੰ ਪਤਾ ਹੁੰਦਾ ਕਿ ਇਹ ਮਨ ਜੋ ਹੈ ਇਹ ਵੱਡਾ ਬਗਲਾ ਭਗਤ ਹੈ ਤੇ ਮੈਂ ਕਦੀ ਸ਼ੁਰੂ ਤੋਂ ਇਹਦਾ ਸਾਥ ਨਾ ਦਿੰਦਾ। ਪਰ ਇਹ ਪਤਾ ਕਦੋਂ ਚੱਲਦਾ ਹੈ? ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਹੈ, ਜਮ ਆਉਂਦੇ ਨੇ ਪਕੜ ਕਰਕੇ ਲੈ ਜਾਂਦੇ ਨੇ, ਕਾਲ ਦੇ ਦਰਬਾਰ ਦੇ ਵਿੱਚ ਹਿਸਾਬ ਲੇਖਾ ਚੱਲਦਾ ਹੈ, ਉਸਨੇ ਹੈਰਾਨੀ ਹੁੰਦੀ ਹੈ ਕਿ ਮਨ ਜਿਹੜਾ ਹੈ ਜਿਸ ਦਾ ਹੁਕਮ ਮੰਨਦਿਆਂ ਹੋਇਆ ਜਿਹਨੂੰ ਖੁਸ਼ ਕਰਨ ਵਾਸਤੇ ਸਦੀਆਂ ਤੋਂ ਅਸੀਂ ਇਹ ਦੌਲਤ ਖਰਚ ਕੀਤੀ ਹੈ, ਉਹਦੇ ਕਟਕਰੇ ਦੇ ਵਿੱਚ ਕਲਾ ਸਾਡੇ ਖਿਲਾਫ਼ ਗਵਾਹੀ ਦੇ ਰਿਹਾ। ਉਹ ਹਰ ਇੱਕ ਉਹ ਕਰਮ ਨੂੰ ਗਿਣਾ ਦਿੰਦਾ ਹੈ ਜਿਹੜਾ ਸਤ ਪਰਦਾਂ ਦੇ ਪਿੱਛੇ ਕਰਕੇ ਇਸ ਮਨ ਨੂੰ ਖੁਸ਼ ਕਰਨ ਵਾਸਤੇ ਅਸੀਂ ਕਰਦੇ ਹਾਂ। ਪਰ ਉਸ ਲਈ ਕੀ ਹੁੰਦਾ? ਸਿਰਫ਼ ਹਾਥੀ ਮਰਨੇ ਬਾਕੀ ਰਹਿ ਜਾਂਦੇ। ਉਸ ਵੇਲੇ ਚਾਹ ਕਰਕੇ ਵੀ ਉਹ ਜਵਾਤਮਾ ਕੁਛ ਨਹੀਂ ਕਰ ਸਕਦੀ। ਔਰ ਉਸ ਵੇਲੇ ਉਸਦੀ ਕੀਤੀ ਹੋਈ ਚੀਖ ਪੁਕਾਰ ਨੂੰ ਕੋਈ ਵੀ ਨਹੀਂ ਸੁਣਦਾ। ਉਸ ਵੇਲੇ ਸਤਿਗੁਰੂ ਵੀ ਮੁਸਕੁਰਾਉਂਦੇ ਹਨ ਕਿ ਤੈਨੂੰ ਤਾਂ ਅਸੀਂ ਮਨੁੱਖਾ ਜਨਮ ਦਿੱਤਾ ਸੀ, ਤੇਰੀ ਜਾਮਨ ਲਈ ਸੀ, ਤੇ ਤੂੰ ਕੀਤਾ ਕੀ? ਮਾਂ ਦੇ ਗਰਭ ਦੇ ਵਿਚ ਆ ਕਰਕੇ ਤੂੰ ਕਿਹੜਾ ਵਾਅਦਾ ਕੀਤਾ? ਪਹਿਲੇ ਤੇ ਕਟਗਰੇ ਦੇ ਵਿਚ ਖੜੇ ਹੋ ਕਰਕੇ ਤੂੰ ਨਕਾਰ ਗਈਆਂ, ਵਾਅਦੇ ਕੀਤੇ ਕਿ ਮੇਰੀ ਜਮਾਨਤ ਦਿਓ, ਮੈਨੂੰ ਸਟਾ ਲੋ, ਬਚਾ ਲੋ। ਅਸੀਂ ਤੇਰੀ ਲਾਜ ਰੱਖੀ, ਹੱਥੋਂ ਕੱਢਿਆ ਨਰਕਾਂ ਦੇ ਵਿਚ, ਜੋ ਕਲਪਾਂ ਤੋਂ ਤੂੰ ਫਸਿਆ ਸੀ, ਤੈਨੂੰ ਸਾਹ ਨਹੀਂ ਸੀ ਆਉਂਦਾ, ਉਹਨਾਂ ਦੁੱਖਾਂ ਚੋਂ ਕੱਢ ਕੇ ਤੈਨੂੰ ਇਨਸਾਨੀ ਜਾਮੇ ਚ ਭੇਜ ਲਿਆ। ਇਨਸਾਨੀ ਜਾਮਾ 84 ਲੱਖ ਜੀਵਨ ਦੇ ਵੀ ਸਭ ਤੋਂ ਉੱਤਮ ਜਾਮਾ ਹੈ। ਅਗਰ ਇੱਕ ਜਾਮੇ ਦੀ ਕੀਮਤ ਅਸੀਂ 2 ਸਾਲ ਵੀ ਲਾਈਏ ਤੇ ਕਰੋੜਾਂ ਹੀ ਜਨਮ ਤੋਂ ਬਾਅਦ ਇਹ ਵਾਰੀ ਆਉਂਦੀ ਹੈ। ਗੁਰੂ ਸਾਹਿਬਾਂ ਨੇ ਛਲਾਂਗ ਲਾ ਕਰਕੇ ਸਾਨੂੰ ਸਭ ਤੋਂ ਆਖਰੀ ਜਨਮ ਦੇ ਦਿੱਤਾ, ਉਸ ਤੋਂ ਬਾਅਦ ਸਿੱਧਾ ਅਸੀਂ ਸਤਿਪੁਰਸ਼ ਨੂੰ ਪ੍ਰਾਪਤ ਕਰਨਾ ਸੀ। ਮਾਂ ਦੇ ਪੇਟ ਵਿਚ ਰਹਿ ਕਰਕੇ ਉਸ ਨਰਕ ਤੋਂ ਵੀ ਅਸੀਂ ਫਰਿਆਦ ਕੀਤੀ ਕਿ ਸਾਨੂੰ ਇਸ ਨਰਕ ਚੋਂ ਵੀ ਕੱਢੋ। ਅਸੀਂ ਗੁਰੂ ਸਾਹਿਬਾਂ ਨੇ ਫਿਰ ਫਰਿਆਦ ਸਾਡੀ ਕਬੂਲ ਕੀਤੀ, ਉਹ ਸਾਨੂੰ ਉਸ ਤੋਂ ਕੱਢ ਕੇ ਸਾਨੂੰ ਇਸ ਸ੍ਰਿਸ਼ਟੀ ਦੇ ਵਿਚ ਲੈ ਕਰਕੇ ਆਏ। ਪੂਰਾ ਸਰੀਰ ਦਿੱਤਾ, ਸਾਰੇ ਅੰਗ ਦਿੱਤੇ, ਸਾਰੀਆਂ ਸਹੂਲਤਾਂ ਦਿੱਤੀਆਂ। ਉਸ ਦੇ ਬਾਅਦ ਅਸੀਂ ਫਿਰ ਵਿਸਰ ਗਏ ਆਪਣੇ ਗੁਰੂ ਨੂੰ, ਆਪਣੇ ਸਤਿਗੁਰੂ ਨੂੰ। ਕੋਈ ਕਹਿੰਦਾ ਕਿ ਅਸੀਂ 20 ਸਾਲ ਤੋਂ ਬਾਅਦ ਨਾਮ ਲਿਆ ਹੈ, ਸਾਧ ਸੰਗਤ ਜੀ, ਇਹ ਨਾਮ ਤੇ ਜਨਮ ਤੋਂ ਬਹੁਤ ਪਹਿਲਾਂ ਹੀ ਦੇ ਦਿੰਦੇ ਨੇ ਸਤਿਗੁਰੂ, ਨਹੀਂ ਤੇ ਉਸ ਤੋਂ ਬਿਨਾਂ ਕਦੇ ਵੀ ਅਸੀਂ ਇਸ ਲੋਕ ਦੇ ਵਿਚ ਇਹ ਜਾਮਾ ਲੈ ਕਰਕੇ ਨਹੀਂ ਆਉਂਦੇ। ਇਸ ਦੇਹ ਨੂੰ ਸਿਮਰਨ ਵਾਸਤੇ, ਪ੍ਰਾਪਤ ਕਰਨ ਵਾਸਤੇ ਦੇਵੀ ਦੇਵਤੇ ਵੀ ਤਰਸ ਰਹੇ ਤੇ ਸਾਡੇ ਵਿਚ ਕਿਹੜੇ ਐਸੇ ਲਾਲ ਲਟਕ ਰਹੇ ਸਨ ਕਿ ਸਤਿਗੁਰਾਂ ਨੇ ਸਾਨੂੰ ਦੇ ਦਿੱਤਾ? ਤਰਸ ਖਾਧਾ ਸਾਡੀ ਉਸ ਫਰਿਆਦ ਦੇ ਉੱਤੇ ਕਿ ਸਾਨੂੰ ਅਸੀਂ ਮੁਕਤ ਹੋਣਾ ਚਾਹੁੰਦੇ ਹਾਂ, ਸਤਿਪੁਰਸ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਸ ਦੇ ਵਿਚ ਲੀਨ ਹੋਣਾ ਚਾਹੁੰਦੇ ਹਾਂ। ਪਰ ਉਹਨਾਂ ਦੇ ਉਸ ਤਰਸ ਖਾਧੇ ਦਾ ਅਸੀਂ ਕੀ ਜਵਾਬ ਦਿੰਦੇ ਹਾਂ? ਕਦੇ ਵੀ ਉਹਨਾਂ ਦੇ ਉਪਦੇਸ਼ ਦੇ ਉੱਪਰ ਅਮਲ ਨਹੀਂ ਕਰਦੇ। ਜਿਸ ਪਾਸੇ ਉਹ ਲਿਜਾਣਾ ਚਾਹੁੰਦੇ ਨੇ ਉਸ ਪਾਸੇ ਕਦੇ ਵੀ ਅਸੀਂ ਜਾਣਾ ਨਹੀਂ ਚਾਹੁੰਦੇ। ਇੱਥੇ ਬੈਠੇ ਹਾਂ, ਸੁਣ ਰਹੇ ਹਾਂ, ਬਗਲੇ ਬੰਦ ਕਰਕੇ ਉੱਠਾਂਗੇ, ਫਿਰ ਉਹ ਸਾਰੇ ਕਰਮ ਕਰਾਂਗੇ ਜਿਨ੍ਹਾਂ ਨੂੰ ਮਨ ਸਾਡਾ ਹੁਕਮ ਦੇਗਾ। ਇੱਥੇ ਆਉਣ ਤੋਂ ਪਹਿਲੇ ਵੀ ਮਨ ਦੇ ਹੁਕਮ ਵਿੱਚ ਸੀ, ਉੱਠ ਕੇ ਜਾਣ ਤੋਂ ਬਾਅਦ ਫਿਰ ਅਸੀਂ ਮਨ ਦੇ ਹੁਕਮ ਵਿੱਚ ਆਵਾਂਗੇ। ਕਦੇ ਵੀ ਅਸੀਂ ਉਸ ਮੁਕਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹ ਇਸ਼ਾਰਾ ਸਤਿਗੁਰਾਂ ਨੇ ਇਸ ਤੁਕ ਦੇ ਵਿਚ ਕੀਤਾ ਹੈ ਕਿ ਅਗਰ ਮੈਨੂੰ ਪਤਾ ਹੁੰਦਾ ਤੇ ਮੈਂ ਕਦੇ ਵੀ ਸੰਗ ਨਾ ਕਰਦੀ। ਪਰ ਹੁੰਦਾ ਕੀ ਹੈ ਕਿ ਜਿਹੜੀਆਂ ਜੀਵਾਤਮਾ ਸਤਿਗੁਰੂ ਦੇ ਕੋਲ ਬੈਠੀਆਂ ਹੁੰਦੀਆਂ ਨੇ ਉਹ ਭਰਮ ਵਿਚ ਆ ਜਾਂਦੀਆਂ ਨੇ, ਭੁਲੇਖਾ ਖਾ ਜਾਂਦੀਆਂ ਨੇ ਉਸ ਸਾਗਰ ਦੇ ਕੋਲ। ਕਿਉਂ? ਕਿਉਂਕਿ ਉਹ ਨੌਟੰਕੀ ਹੁੰਦਾ ਹੈ, ਪੂਰਾ ਇਸ ਤਰੀਕੇ ਦੇ ਨਾਲ ਪ੍ਰਯਾਸ ਕਰਦਾ ਹੈ ਕਿ ਦੇਖਣ ਵਾਲਾ ਇਹ ਸਮਝਦੇ ਕਿ ਪਤਾ ਨੀ ਕਿਤਨਾ ਵੀ ਵੱਡਾ ਭਗਤ ਹੈ, ਕਿਤਨਾ ਵੀ ਸਤਿਗੁਰਾਂ ਦੇ ਨਜ਼ਦੀਕ ਹੈ। ਉਹ ਸਤਿਗੁਰੂ ਜਦੋਂ ਵੀ ਵਚਨ ਕਰਦੇ ਨੇ ਜੀਵਾਤਮਾ ਨੂੰ ਨਜ਼ਰ ਚੁਆ ਕੇ ਕਰਦੇ ਨੇ। ਕਿਉਂ? ਕਿਉਂਕਿ ਉਹ ਪਰਮਾਤਮਾ ਦਾ ਅੰਸ਼ ਹੈ, ਮਨ ਨੂੰ ਕਦੇ ਵੀ ਨਜ਼ਰ ਵਿਚ ਨਹੀਂ ਰੱਖਦੇ। ਇਸ ਕਰਕੇ ਉਹ ਸ਼ਾਂਤ ਰਹਿੰਦੇ ਨੇ ਔਰ ਆਪਣੀ ਉਸ ਸੁੱਖ ਔਰ ਸੰਤੋਖ ਦੀ ਅਵਸਥਾ ਦੇ ਵਿਚ ਲੀਨ ਹੁੰਦੇ। ਉਸ ਤੋਂ ਅਗਲੀ ਤੁਕਾਂ ਚ ਹੋਰ ਸਪਸ਼ਟ ਕੀਤਾ ਮੈਂ, ਦੁਸ਼ਟਾ ਸੇਤੀ ਪਿਰਾਣੀ ਦਾ ਕੀ ਮਤਲਬ ਹੈ ਕਿ ਸਾਕਤ ਦਾ ਜਿਹੜਾ ਆਪਣਾ ਸੰਗ ਹੈ ਸਵਾਰਥ ਸਿੱਧੀ ਵਾਸਤੇ ਉਹ ਪਰਮਾਰਥੀ ਨੂੰ ਕਬਜ਼ੇ ਕਰਦਾ ਹੈ, ਪਰ ਵੈਸੇ ਉਹਦਾ ਸੰਗ ਜੋ ਹੈ ਦੁਸ਼ਟਾਂ ਦੇ ਨਾਲ ਹੁੰਦਾ। ਦੁਸ਼ਟ ਕੌਣ? ਰੂਹਾਨੀਅਤ ਦੇ ਵਿਚ ਦੁਸ਼ਟ ਉਹਨਾਂ ਨੂੰ ਕਿਹਾ ਹੈ ਜਿਹੜੇ ਉਪਦੇਸ਼ ਦੇ ਉੱਪਰ ਅਮਲ ਨਹੀਂ ਕਰਦੇ। ਉਸ ਤੋਂ ਵੱਡਾ ਦੁਸ਼ਟ ਕੋਈ ਨਹੀਂ ਹੈ ਜਿਹੜਾ ਪੂਰਨ ਸਤਿਗੁਰ ਦੇ ਕੋਲ ਜਾਂਦਾ ਹੈ, ਉਹਨਾਂ ਦੇ ਕੋਲ ਬੈਠ ਕਰਕੇ ਵਾਅਦੇ ਕਰਦਾ ਹੈ ਔਰ ਉੱਠ ਕਰਕੇ ਜਦੋਂ ਘਰ ਪਹੁੰਚਦਾ ਹੈ ਔਰ ਉਹਨਾਂ ਵਾਅਦਿਆਂ ਦੇ ਉੱਪਰ ਨਹੀਂ ਟਿਕਦਾ, ਅਮਲ ਨਹੀਂ ਕਰਦਾ, ਇਸ ਤੋਂ ਵੱਡੀ ਦੁਸ਼ਟਤਾ ਹੋਰ ਕੋਈ ਵੀ ਨਹੀਂ। ਤੋ ਵਿਚਾਰ ਕਰਕੇ ਦੇਖ ਲਓ ਆਪਾਂ ਸਾਰੇ ਹੀ ਦੁਸ਼ਟ ਹਾਂ। ਕਿਉਂ? ਕਿਉਂਕਿ ਕਦੇ ਵੀ ਅਸੀਂ ਆਪਣੇ ਕੀਤੇ ਹੋਏ ਵਾਅਦਿਆਂ ਦੇ ਉੱਤੇ ਪੂਰੇ ਨਹੀਂ ਕਰਦੇ। ਗੁਰੂ ਸਾਹਿਬ 2.5 ਘੰਟੇ ਦਾ ਭਜਨ ਕਹਿੰਦੇ ਨੇ, ਸਾਡੇ ਕੋਲ 1.5 ਘੰਟਾ ਵੀ ਨਹੀਂ ਬੈਠਿਆ ਜਾਂਦਾ। ਹੁਣ ਇਹ ਦੱਸੋ ਕਿ ਭਜਨ ਕਿਹਦੇ ਵਾਸਤੇ ਜ਼ਰੂਰੀ ਸੀ? ਸਤਿਗੁਰਾਂ ਵਾਸਤੇ ਜ਼ਰੂਰੀ ਹੈ ਜਾਂ ਇਸ ਜੀਵਾਤਮਾ ਦੇ ਉਧਾਰ ਵਾਸਤੇ ਜ਼ਰੂਰੀ ਹੈ? ਅਸੀਂ ਅੱਖ ਬੰਦ ਕਰਕੇ ਵੀ ਬੈਠਦੇ ਹਾਂ ਤੇ ਬਗਲੇ ਭਗਤ ਬੰਦ ਕਰਕੇ ਉਹ ਵੀ ਸਤਿਗੁਰਾਂ ਦੇ ਉੱਪਰ ਅਹਿਸਾਨ ਕਰਕੇ ਬੈਠਦੇ ਹਾਂ ਕਿ ਅਸੀਂ ਤੇਰਾ ਹੁਕਮ ਮੰਨ ਰਹੇ ਹਾਂ। ਇਹ ਹੁਕਮ ਮੰਨਣਾ ਸੀ ਜੀਵਾਤਮਾ ਨੇ ਆਪਣੇ ਵਾਸਤੇ। ਜੋ ਅਸੀਂ ਮਨ ਦੀ ਭਗਤੀ ਕਰਦੇ ਹਾਂ, ਸਤਿਗੁਰਾਂ ਦੀ ਭਗਤੀ ਕਦੇ ਨਹੀਂ ਕੀਤੀ। ਜਿਹੜਾ ਕੋਈ ਪਿਆਸਾ ਹੁੰਦਾ ਹੈ ਨਾ, ਉਹ ਲਾਈਨ ਦੇ ਵਿਚ ਲੱਗ ਜਾਂਦਾ, ਲਾਈਨ ਜਿਤਨੀ ਵੱਡੀ ਮਰਜ਼ੀ ਹੋਵੇ। ਕਿਉਂ? ਉਹਨੂੰ ਪਿਆਸ ਹੈ, ਉਹਨੇ ਆਪਣੀ ਪਿਆਸ ਬੁਝਾਉਣੀ ਹੈ ਤੇ ਸਤਿਗੁਰੂ ਦੇ ਪਾਸ ਉਹ ਜੀਵਾਤਮਾ ਜਿਹੜੀ ਪਿਆਸੀ ਹੈ ਉਸੇ ਦੀ ਪਿਆਸ ਬੁਝਦੀ ਹੈ। ਜਿਹੜੀਆਂ ਭੇਖੀ ਜੀਵਾਤਮਾ ਜਾਂਦੀਆਂ ਨੇ ਬਗਲੇ ਭਗਤ ਬਣ ਕਰਕੇ ਜਾਂਦੀਆਂ ਨੇ, ਉਹਨਾਂ ਉਹਨਾਂ ਨੂੰ ਪਿਆਸ ਹੁੰਦੀ ਹੈ ਤੇ ਨਾ ਸਤਿਗੁਰਾਂ ਨੂੰ ਉਹਨਾਂ ਦਾ ਧਿਆਨ ਹੁੰਦਾ ਹੈ। ਅਗਲੇ ਜਨਮਾਂ ਦੀ ਅਸੀਂ ਗੱਲ ਹੀ ਨਹੀਂ ਕਰਦੇ, ਕਿਉਂਕਿ ਸਤਿਗੁਰੂ ਸੋਧਾ ਨਗਦਾ ਦੇਣ ਆਏ ਨੇ, ਉਧਾਰ ਕਰਨ ਵਾਸਤੇ ਨਹੀਂ ਆਏ। ਔਰ ਅਸੀਂ ਉਧਾਰ ਵੰਡਣ ਵਾਸਤੇ ਜਾਣ ਵਾਸਤੇ ਜਾਂਦੇ ਹਾਂ ਕਿ ਇਹ ਜਨਮ ਨਹੀਂ ਤੇ ਅਗਲੇ ਜਨਮਾਂ ਸਾਡਾ ਉਧਾਰ ਹੋ ਜਾਏਗਾ। 4 ਜਨਮਾਂ ਚ ਉਹ ਲੈ ਹੀ ਜਾਣਗੇ, ਭਾਵੇਂ ਪੰਡੀ ਦੇ ਬਾਅਦ ਲੈ ਜਾਣਗੇ। ਇਸ ਤੋਂ ਵੱਡਾ ਭਰਮ ਕੋਈ ਹੋਰ ਹੈ? ਸਦੀਆਂ ਤੋਂ ਅਸੀਂ ਚੂਨਾ ਦੇ ਭਰਮਣ ਚ ਲੱਗੇ ਹੋਏ ਹਾਂ ਔਰ 4 ਜਨਮਾਂ ਚ ਅਸੀਂ ਉਧਾਰ ਆਪਣੇ ਆਪ ਹੀ ਫੈਸਲਾ ਕਰ ਲਿਆ। ਸੰਤਾਂ ਨੇ ਐਸਾ ਕਦੇ ਕੋਈ ਉਪਦੇਸ਼ ਜਾਂ ਕਦੇ ਕੋਈ ਨਿਯਮ ਨਹੀਂ ਦਿੱਤਾ। ਉਹ ਪਾਰ ਜਾਏਗਾ ਜਿਹੜੇ ਸਤਿਗੁਰਾਂ ਦੇ ਵਿਚ ਰਮੇਗਾ। ਰਮੇਗਾ ਕਿਸ ਤਰ੍ਹਾਂ? ਉਪਦੇਸ਼ਾਂ ਨੂੰ ਲਾਗੂ ਕਰ। ਔਰ ਉਹੀ ਅਸੀਂ ਭੁੱਲੀ ਬੈਠੇ ਹਾਂ। ਉਹੀ ਇਸ ਦੁੱਖ ਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਉਹ ਦੁਸ਼ਟ ਹਨ। ਦੁਸ਼ਟਾਂ ਦੇ ਬਾਅਦ ਉਹ ਕੀ ਕਹਿੰਦੇ ਨੇ ਕਿ ਜਿਹੜੇ ਪਰਮਾਰਥੀ ਨੇ ਸਤਿਗੁਰਾਂ ਦੇ ਕੋਲ ਆਉਂਦੇ ਨੇ ਜਨ ਸਿਓ ਵਾਦ ਕਰਨ, ਉਹਨਾਂ ਦੇ ਨਾਲ ਇਹ ਸਾਕਰ ਜੁਨੇ ਝਗੜਾ ਕਰਦੇ ਨੇ, ਵਾਦ ਕਰਦੇ ਨੇ। ਇਸ ਦੇ ਵਿੱਚ ਬੜਾ ਗਹਿਰਾ ਅਰਥ ਛੁਪਿਆ ਹੋਇਆ। ਵਾਦ ਔਰ ਝਗੜੇ ਦਾ ਕੀ ਮਤਲਬ ਹੈ ਕਿ ਜਦੋਂ ਸਾਕਰ ਕਿਸੇ ਪਰਮਾਰਥੀ ਨੂੰ ਆਪਣੇ ਲਪੇਟੇ ਚ ਲੈ ਲੈਂਦਾ ਨਾ ਆਪਣਾ ਸਵਾਰ ਸਿੱਧ ਕਰਨ ਵਾਸਤੇ, ਉਸ ਤੋਂ ਬਾਅਦ ਕੀ ਹੁੰਦਾ ਹੈ, ਉਹ ਉਸਦਾ ਇਹ ਸਮਾਂ ਜੋ ਹੈ ਉਹ ਤਣਾਅ ਦੇ ਵਿੱਚ ਲੈ ਆਉਂਦਾ, ਕਿਉਂ ਉਸਦੀ ਇਹ ਦੌਲਤ ਇਸ ਜਗਤ ਦੀ ਭਾਵੇਂ ਟੁੱਟੀ ਹੈ ਪਰ ਸਾਨੂੰ ਲੋੜ ਹੈ ਉਸਦੀ, ਉਸਦੇ ਬਗੈਰ ਅਸੀਂ ਇਸ ਲੋਕ ਦੇ ਕੰਮ ਨਹੀਂ ਕਰ ਸਕਦੇ। ਇਸ ਕਰਕੇ ਮਤ ਕੋਈ ਜਾਣੇ ਕਿ ਅਸੀਂ ਅੱਗ ਬੰਦ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਾਂਗੇ, ਪਹਿਲੇ ਅੱਗ ਖੋਲ ਕੇ ਸਾਨੂੰ ਇਹ ਜਨਮ ਸਾਰਥਕ ਕਰਨਾ ਪਏਗਾ। ਜਿਹੜੀ ਜਿੰਮੇਵਾਰੀਆਂ ਲੈ ਕਰਕੇ ਅਸੀਂ ਜਨਮ ਲਿਆ ਹੈ, ਜਿਹੜਾ ਲੇਖਾ ਲੈ ਕਰਕੇ ਅਸੀਂ ਆਏ ਹਾਂ ਇਸ ਲੋਕ ਦੇ ਵਿੱਚ, ਉਹ ਸਾਰੀਆਂ ਜਿੰਮੇਵਾਰੀਆਂ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਔਰ ਬਗੈਰ ਮਾਇਆ ਦੇ ਉਹ ਪੂਰੀਆਂ ਨਹੀਂ ਹੋ ਸਕਦੀਆਂ। ਇਸਦਾ ਇਹ ਮਤਲਬ ਨਹੀਂ ਹੈ ਕਿ ਲੋਕਾਂ ਦੇ ਅਸੀਂ ਗਲੇ ਕੱਟਣੇ ਸ਼ੁਰੂ ਕਰ ਦਿੰਦੇ, ਕਿਉਂ ਤੁਸੀਂ ਹੁਕਮ ਕੀਤਾ ਸੀ ਜੀ ਅਸੀਂ ਮਾਇਆ ਚਾਹੀਦੀ ਹੈ। ਮਾਇਆ ਦਾ ਭਾਵ ਹੈ ਕਿਰਤ ਕਰਨੀ ਹੈ, ਹਲਾਲ ਦੀ ਹਲਾਲ ਦਾ ਭਾਵ ਕੀ ਹੈ, ਜਿੱਥੇ ਨੌ ਸਿੱਧਿਆਂ ਦੀ ਕਮਾਈ ਪਈ ਜਾਂਦੀ, ਹਲਾਲ ਦਾ ਭਾਵ ਹੈ ਕਿ ਉਪਦੇਸ਼ਾਂ ਅਨੁਸਾਰ ਕਿਰਤ ਕਰਨੀ ਹੈ, ਕਿਉਂਕਿ ਚੱਲ ਰਹੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਕੰਮ ਚੱਲ ਰਹੇ ਹਨ ਉਹਨਾਂ ਦੇ ਵਿੱਚ ਕੋਈ ਵੀ ਜੀਵਾਤਮਾ ਯਾਨੀ ਕਿ ਹਰ ਜੀਵਾਤਮਾ ਆਪਣੇ ਹੱਥ ਔਰ ਪੈਰ ਦੇ ਨਾਲ ਇਸ ਕਮਾਈ ਨੂੰ ਸਾਰਥਕ ਨਹੀਂ ਕਰ ਸਕਦੀ, ਜਿਤਨਾ ਮਰਜ਼ੀ ਜੋਰ ਲਗਾ ਲਵੇ। ਜਿਸ ਦੇ ਕੋਲ ਸਾਧਨ ਉਪਲਬਧ ਹੋਵੇਗਾ, ਭਾਵੇਂ ਟੈਕਟਰਿਕ ਹੋਵੇ ਜਾਂ ਇਸ ਲੋਕ ਦੇ ਵਿੱਚ ਉਸਨੇ ਹਾਸਲ ਕੀਤਾ ਹੋਵੇ, ਉਹ ਜਿਸ ਜਗ੍ਹਾ ਵੀ ਇਨਵੈਸਟਮੈਂਟ ਕਰੇਗਾ ਉਹ ਬੈਠ ਕਰਕੇ ਹੀ ਆਪਣੇ ਦਿਮਾਗ ਦੇ ਰਾਹੀਂ ਉਹ ਆਪਣੀ ਕਿਰਤ ਕਰੇਗਾ। ਇਸ ਕਰਕੇ ਸਪਸ਼ਟ ਹੈ ਕਿ ਜਿਸ ਤਰੀਕੇ ਦਾ ਉਪਦੇਸ਼ ਸਤਿਗੁਰੂ ਦਿੰਦੇ ਨੇ ਕਮਾਈ ਕਰਨ ਵਾਸਤੇ, ਉਸਦੇ ਉਪਦੇਸ਼ਾਂ ਅਨੁਸਾਰ ਕੀਤੀ ਗਈ ਕਮਾਈ ਜਿਹੜੀ ਹੈ ਉਹ ਹਲਾਲ ਦੀ ਕਮਾਈ ਹੈ। ਹਲਾਲ ਦੀ ਇਹ ਪਰਿਭਾਸ਼ਾ ਇਸ ਨੂੰ ਵੀ ਨੋਟ ਕਰ ਲਓ। ਉਸਦੇ ਨਾਲ ਹੀ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਵੀ ਅਸੀਂ ਧੋਖਾ ਖਾਂਦੇ ਹਾਂ ਸਾਕਰ ਦੇ ਉਸ ਬਾਹਰੀ ਰੂਪ ਨੂੰ ਦੇਖ ਕਰਕੇ ਧੋਖਾ ਖਾ ਜਾਂਦੇ ਹਾਂ, ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਉਹਦਾ ਨਤੀਜਾ ਅੰਤ ਕੀ ਹੁੰਦਾ ਹੈ ਬਾਹਰ ਦੇ ਸਾਕਰ ਦਾ, ਨਰਕਾਂ ਦੇ ਵਿੱਚ ਵਾਸਾ, ਉਹ ਨਰਕਾਂ ਦੇ ਵਿੱਚ ਜੰਮ ਜੋ ਹੈ ਨੇ ਬੰਦ ਕਰਕੇ ਲਿਜਾਉਂਦੇ ਨੇ ਔਰ ਕਲਪਾ ਤੱਕ ਰੱਖਦੇ ਨੇ। ਇਸ ਦੁੱਖ ਨੂੰ ਗੁਰੂ ਸਾਹਿਬ ਨੇ ਪਹਿਲੇ ਵੀ ਸਾਫ਼ ਤੱਕ ਕਰ ਦਿੱਤਾ ਕਿ ਕਲਪਾ ਤੱਕ ਉਸ ਨੂੰ ਇਹ ਦੁੱਖ ਭੋਗਨੇ ਪੈਂਦੇ। ਉਸ ਤੋਂ ਅਗਲੀ ਤੁਕ ਸਪਸ਼ਟ ਕਰਦੇ ਨੇ ਅਈਏ ਕਿਰਤ ਕਮਾਉਂਦੇ, ਉਹ ਜੈਸੀ ਜੈਸੀ ਜੀਵਾਤਮਾ ਇਹ ਕੰਮ ਮਨ ਦੇ ਹੁਕਮ ਵਿੱਚ ਆ ਕਰਕੇ ਕਰਦੀ ਹੈ, ਜੋ ਭਾਵੇ ਤੂੰ ਰੱਖ, ਉਹ ਫਿਰ ਜਿਸ ਤਰੀਕੇ ਦੇ ਨਾਲ ਰੱਖਦਾ ਹੈ ਕੌਣ, ਇੱਥੇ ਗਲਤ ਅਰਥ ਕੱਢਿਆ ਵਿਦਵਾਨਾਂ ਨੇ ਕਿ ਉਹ ਸਤਪੁਰਸ਼ ਨੂੰ ਲੈ ਲੈਂਦੇ ਨੇ, ਨਹੀਂ ਇੱਥੇ ਸਤਪੁਰਸ਼ ਦਾ ਕੋਈ ਦਖਲ ਨਹੀਂ ਹੈ, ਕਿਉਂਕਿ ਕਰਮਾਂ ਦਾ ਜੋ ਲੇਖਾ ਹੈ, ਤ੍ਰਿਕੁਟੀ ਤੱਕ ਦਾ ਜੋ ਰਾਜ ਹੈ, 84 ਲੱਖ ਜੂਨਾਂ ਦਾ ਜੋ ਭਰਮਣ ਹੈ, ਇਹ ਸਾਰਾ ਦਾ ਸਾਰਾ ਕਾਲਪੁਰਸ਼ ਦੇ ਹੱਥ ਵਿੱਚ ਹੈ ਔਰ ਮਨ ਜੋ ਉਸਦਾ ਕਰਿੰਦਾ ਹੈ ਉਸਦੇ ਰਾਹੀਂ ਉਹ ਸਾਰੀ ਖਬਰ ਲੈਂਦਾ ਹੈ ਔਰ ਉਸੀ ਦੇ ਹਿਸਾਬ ਨਾਲ ਜੋ ਬੁੱਧੀ ਉਸਨੇ ਦਿੱਤੀ ਹੈ, ਜੈਸੀ ਜੈਸੀ ਬੁੱਧੀ, ਜੈਸੀ ਜੈਸੀ ਕਾਮਨਾ, ਜੈਸੇ ਜੈਸੇ ਵਿਚਾਰ ਸਾਡੇ ਅੰਦਰ ਦੇ ਵਿੱਚ ਹੁੰਦੇ ਨੇ ਔਰ ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਕਰਮ ਕੀਤੇ ਹੁੰਦੇ ਨੇ, ਉਹਨਾਂ ਦੇ ਅਨੁਸਾਰ ਜੋ ਵਿੱਤੀ ਬਣਦੀ ਹੈ ਔਰ ਉਹ ਬੰਧਨਕਾਰੀ ਪ੍ਰਭਾਵ ਲੈ ਕਰਕੇ ਸਾਨੂੰ ਅਲੱਗ ਅਲੱਗ ਯੂਨੀਆਂ ਦੇ ਵੀ ਉਹ ਭ੍ਰਮਣ ਕਰਨਾ ਪੈਂਦਾ ਹੈ, ਕਿਉਂਕਿ ਉਹਨਾਂ ਯੂਨੀਆਂ ਜਿਸ ਕਰਕੇ ਜਾਣਾ ਪੈਂਦਾ ਹੈ, ਕਿਉਂਕਿ ਸਾਡੀ ਕਾਮਨਾ ਹੀ ਇਹੀ ਹੁੰਦੀ ਹੈ ਕਿ ਅਸੀਂ ਇਸ ਸਿੱਖਿਆ ਨੂੰ ਪੂਰਨ ਕਰਨਾ ਚਾਹੁੰਦੇ ਹਾਂ। ਹੁਣ ਅਗਰ ਕੋਈ ਮਾਸ ਹੀ ਖਾਣਾ ਚਾਹੁੰਦਾ ਹੈ ਔਰ ਬੜਾ ਗੁੱਸਾ ਹੀ ਰੱਖਦਾ ਹੈ, ਸਤਿਗੁਰਾਂ ਦਾ ਉਪਦੇਸ਼ ਮੰਨਿਆ ਨੀ, ਨਾ ਮਾਸ ਖਾਣ ਤੋਂ ਹਟਿਆ ਨਾ ਗੁੱਸਾ ਕਰਨ ਤੋਂ ਹਟਿਆ, ਸਤਿਗੁਰਾਂ ਨੇ ਪਿੱਛੇ ਉਪਦੇਸ਼ ਕੀਤਾ ਕਿ ਬੇਟਾ ਤੁਸੀਂ ਗੁੱਸਾ ਨਹੀਂ ਕਰਨਾ, ਹੁਣ ਦੱਸੋ ਆਪਣੇ ਆਪ ਨਜ਼ਰ ਮਾਰ ਕਰਕੇ ਆਪਣੇ ਅੰਦਰ ਕਿਤਨੇ ਨੇ ਜਿਨ੍ਹਾਂ ਨੇ ਇਸ ਹੁਕਮ ਦੀ ਪਾਲਣਾ ਕੀਤੀ ਹੈ। ਹੁਣ ਜਦ ਅਸੀਂ ਗੁੱਸਾ ਮੁੱਖ ਰੱਖ ਕੇ ਬੈਠੇ ਹਾਂ, ਮਾਸ ਨੂੰ ਮੁੱਖ ਰੱਖ ਕਰਕੇ ਬੈਠੇ ਹਾਂ, ਤੇ ਅਗਲੀ ਜੋਨੀ ਸਾਨੂੰ ਕਿਹੜੀ ਮਿਲੇਗੀ, ਇਹਨਾਂ ਨੂੰ ਮੁੱਖ ਰੱਖ ਕਰਕੇ ਕੀਤਾ ਗਿਆ ਕਰਮ ਜਿਹੜਾ ਪ੍ਰਭਾਵਕਾਰੀ ਬੰਧਨ ਵਿੱਚ ਅਗਲੀ ਜੋਨ ਜਿਹੜੀ ਚੀਤੇ ਦੀ ਸ਼ੇਰ ਦੀ ਲੈ ਕੇ ਆਵਾਂਗੇ, ਜਿਸਦਾ ਕੰਮ ਵੀ ਕੀ ਹੈ, ਗੁੱਸਾ ਕਰਨਾ ਹੈ ਔਰ ਮਾਸ ਖਾਣਾ ਹੈ, ਉਹ ਜਿਸ ਨੇ ਗੁੱਸੇ ਨੂੰ ਕਾਬੂ ਕਰ ਲਿਆ ਖਾਲੀ ਮਾਸ ਦੀ ਹੋਸ ਰਹਿ ਗਈ, ਉਹ ਗਿੱਧ ਬਣ ਕੇ ਆ ਜਾਵਾਂਗੇ, ਮਾਸ ਦੇ ਮੁਰਦਿਆਂ ਦੇ ਉੱਪਰ ਬੈਠੇ ਰਹਿਣਾ, ਮਾਸ ਹੀ ਖਾਈ ਜਾਣਾ। ਸੋ ਇਹ ਕਾਲ ਦੀ ਲੀਲਾ ਹੈ ਔਰ ਇਸ ਲੀਲਾ ਚੋਂ ਅਗਰ ਅਸੀਂ ਨਿਕਲਣਾ ਚਾਹੁੰਦੇ ਹਾਂ ਤੇ ਉਸਦਾ ਇੱਕੋ ਹੀ ਰਸਤਾ ਹੈ, ਸਤਿਗੁਰੂ, ਪੂਰਨ ਸਤਿਗੁਰੂ ਜੋ ਸਤਿਪੁਰਸ਼ ਦੇ ਅਵਤਾਰ ਹੈ ਔਰ ਅਸੀਂ ਉਹਨਾਂ ਨੂੰ ਹੀ ਭੁੱਲੇ ਬੈਠੇ ਹਾਂ। ਇਸ ਕਰਕੇ ਸਾਧ ਸੰਗਤ ਜੀ, ਅੱਜ ਦੇ ਇਸ ਉਪਦੇਸ਼ ਦੇ ਵਿੱਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਜਿੱਥੇ ਅਸੀਂ ਸਾਕਤ ਦੇ ਸੰਗ ਤੋਂ ਪਰਹੇਜ ਕਰਨਾ ਹੈ ਉੱਥੇ ਰੂਹਾਨੀਅਤ ਦੇ ਵਿੱਚ ਅੰਦਰ ਦਾ ਜੋ ਭਾਵ ਹੈ ਉਹ ਇਹ ਹੈ ਕਿ ਜੀਵਾਤਮਾ ਨੇ ਇਸ ਮਨ ਦੇ ਹੁਕਮ ਚੋਂ ਨਿਕਲਣਾ ਹੈ ਔਰ ਸਤਿਗੁਰੂ ਦੇ ਹੁਕਮ ਵਿੱਚ ਆਉਣਾ ਹੈ। ਮਨ ਦੇ ਹੁਕਮ ਵਿੱਚ ਕੀਤਾ ਗਿਆ ਹਰ ਕਰਮ ਜੋ ਹੈ ਪ੍ਰਭਾਵਕਾਰੀ ਬੰਧਨ ਦੇ ਵਿੱਚ ਹੈ ਔਰ ਸਤਿਗੁਰੂ ਦੇ ਉਪਦੇਸ਼ ਅਨੁਸਾਰ ਕੀਤਾ ਗਿਆ ਹਰ ਕਰਮ ਜੋ ਹੈ ਉਹ ਬੰਧਨਕਾਰੀ ਪ੍ਰਭਾਵ ਤੋਂ ਰਹਿਤ ਹੈ, ਨਿਸ਼ਕਾਮਤਾ ਦਾ ਹੈ। ਸੇਵਾ ਕਰਤ ਹੋਈ ਨਿਸ਼ਕਾਮੀ, ਜਿਸ ਕੋ ਹੋਤ ਪ੍ਰਾਪਤ ਸਵਾਮੀ। ਸਵਾਮੀ ਦੀ ਪ੍ਰਾਪਤੀ, ਸਤਿਗੁਰੂ ਦੀ ਪ੍ਰਾਪਤੀ, ਸਤਿਗੁਰਾਂ ਦੀ ਪ੍ਰਾਪਤੀ ਸਿਰਫ ਉਨ੍ਹਾਂ ਪਰਮਾਰਥੀ ਪਾਤਸ਼ਾਹੀ ਜੀਵਾਤਮਾ ਨੂੰ ਹੋਏਗਾ ਜਿਹੜੇ ਕਿ ਮਨ ਦੇ ਹੁਕਮ ਤੋਂ ਰਹਿਤ, ਕਾਮਨਾ ਤੋਂ ਰਹਿਤ ਫਲ ਨੂੰ ਆਪਣੇ ਸਤਿਗੁਰਾਂ ਦੇ ਚਰਨਾਂ ਚ ਅਰਪਿਤ ਕਰਕੇ ਉਨ੍ਹਾਂ ਦੇ ਉਪਦੇਸ਼ਾਂ ਅਨੁਸਾਰ ਆਪਣੀ ਜ਼ਿੰਦਗੀ ਨੂੰ ਸਾਰਥਕ ਕਰਨਗੇ। ਔਰ ਇਹ ਮਜ਼ਮੂਨ ਜੋ ਹੈ ਕਿ ਅਸੀਂ ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਰਾਂਗੇ, ਸਾਨੂੰ ਸ਼ਬਦ ਅੰਦਰ ਵਿਚ ਮਿਲੇਗਾ ਜਾਂ ਸਤਿਗੁਰਾਂ ਦੇ ਦਰਸ਼ਨ ਹੋਣਗੇ ਜਾਂ ਨਹੀਂ ਹੋਣਗੇ, ਇਹ ਵਿਸ਼ਾ ਸਾਡਾ ਨਹੀਂ ਹੈ। ਜੀਵਾਤਮਾ ਨੂੰ ਕੋਈ ਹੱਕ ਨਹੀਂ ਹੈ ਕਿ ਐਸਾ ਸਵਾਲ ਕਰੇ ਔਰ ਐਸੇ ਵਿਚਾਰ ਕਰੇ, ਕਿਉਂ? ਇਹ ਮਜ਼ਮੂਨ ਸਤਿਗੁਰੂ ਦਾ ਹੈ, ਇਹ ਉਸਦਾ ਹੱਕ ਹੈ, ਉਸਦੀ ਮੌਜ ਹੈ। ਉਹ ਚਾਹੇ ਜਿਸ ਆਤਮਾ ਨੂੰ ਦੇ ਦੇਵੇ, ਚਾਹੇ ਜਿਸ ਨੂੰ ਆਪਣੇ ਤੋਂ ਦੂਰ ਕਰ ਦੇ, ਤੇ ਸਾਡਾ ਫਰਜ਼ ਕੀ ਹੈ ਕਿ ਸਿਰਫ ਅਸੀਂ ਮਿਹਨਤ ਕਰਨੀ ਹੈ, ਉਦਮ ਕਰਨੀ ਹੈ, ਔਰ ਮਨ ਹਮੇਸ਼ਾ ਇਸ ਉਦਮ ਤੋਂ ਹੀ ਸਾਨੂੰ ਪਰੇ ਲੈ ਕਰਕੇ ਜਾਂਦਾ ਹੈ। ਇਸ ਕਰਕੇ ਯਾਦ ਰੱਖੋ, ਜਦੋਂ ਵੀ ਕੋਈ ਵੀ ਜੀਵਾਤਮਾ ਇਸ ਪਾਪ ਸਾਗਰ ਨੂੰ ਪਾਪ ਕਰੇਗੀ ਤੇ ਸਿਰਫ ਉਦਮ ਕਰਕੇ ਕਰੇਗੀ, ਔਰ ਉਦਮ ਦਾ ਹੀ ਅਧਿਕਾਰ ਜੋ ਹੈ ਇਸ ਜੀਵਾਤਮਾ ਨੂੰ ਹੈ। ਇਹੋ ਜਿਹੇ ਸਵਾਲ ਕਰਨ ਦਾ ਅਧਿਕਾਰ ਕਿਸੇ ਵੀ ਜੀਵਾਤਮਾ ਨੂੰ ਨਹੀਂ ਹੈ ਕਿ ਅਸੀਂ ਨਾਮ ਲੈ ਲਿਆ ਹੈ ਤੇ ਸਾਨੂੰ ਸਤਿਗੁਰਾਂ ਦੇ ਦਰਸ਼ਨ ਹੋਣੇ ਹੀ ਚਾਹੀਦੇ। ਸਤਿਗੁਰ ਤੇ ਬਹੁਤ ਪਹਿਲੇ ਸਪਸ਼ਟ ਕਰ ਚੁੱਕੇ ਨੇ ਕਿ ਉਹ ਅੰਤਰ ਦੇ ਵਿਚ ਆ ਕਰਕੇ ਬੈਠ ਜਾਂਦੇ ਨੇ, ਇਹ ਜਾਮਾ ਹੀ ਉਨ੍ਹਾਂ ਦੀ ਰਹਿਮਤ ਨਾਲ ਉਨ੍ਹਾਂ ਦੇ ਤਰਸ ਨਾਲ ਸਾਨੂੰ ਮਿਲਦਾ ਹੈ। ਔਰ ਇਹੋ ਜਿਹੇ ਸਵਾਲ ਕਰਨ ਦਾ ਜੀਵਾਤਮਾ ਨੂੰ ਕੋਈ ਵੀ ਅਧਿਕਾਰ ਨਹੀਂ ਹੈ। ਇਸ ਤਰ੍ਹਾਂ ਇੱਕ ਸਟੂਡੈਂਟ ਹੈ, ਸਟੂਡੈਂਟ ਕਦੇ ਵੀ ਆਪਣੇ ਟੀਚਰ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਮੈਨੂੰ ਗੋਲਡ ਮੈਡਲ ਦਿਓਗੇ, ਅਗਲੀ ਕਲਾਸ ਵਿਚ ਚੜਾਓਗੇ ਤੇ ਮੈਂ ਤੁਹਾਡਾ ਹੁਕਮ ਮੰਨਾਂਗਾ, ਮੈਂ ਤੁਹਾਡੀ ਪੜ੍ਹਾਈ ਕਰਾਂਗਾ। ਨਹੀਂ, ਪਰ ਉਸ ਨੂੰ ਇੱਕ ਹੱਕ ਵੀ ਹੈ ਕਿ ਪੂਰੇ ਇੱਕ ਸਾਲ 365 ਦਿਨ ਰਾਤ ਉਹ ਮਿਹਨਤ ਕਰ ਸਕਦਾ ਹੈ। ਮਿਹਨਤ ਦਾ ਉਸਨੂੰ ਅਧਿਕਾਰ ਹੈ, ਹੋਰ ਕੋਈ ਵੀ ਅਧਿਕਾਰ ਉਸ ਸਟੂਡੈਂਟ ਨੂੰ ਨਹੀਂ ਹੈ। ਉਸੇ ਤਰੀਕੇ ਨਾਲ ਰੂਹਾਨੀਅਤ ਦੇ ਵੀ ਜਿਹੜੇ ਪਰਮਾਰਥੀ ਨੇ, ਜਿਨ੍ਹਾਂ ਨੇ ਨਾਮ ਲਿਆ ਹੈ ਜਾਂ ਨਹੀਂ ਲਿਆ, ਉਨ੍ਹਾਂ ਨੂੰ ਸਿਰਫ ਇੱਕੋ ਅਧਿਕਾਰ ਹੈ ਆਪਣੇ ਗੁਰੂ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਨ ਦਾ। ਇਹ ਗੁਰੂ ਦਾ ਮਜ਼ਮੂਨ ਹੈ ਕਿ ਜਿਸ ਨੂੰ ਚਾਹੇ ਆਪਣੇ ਨਾਲ ਮਿਲਾ ਲੇ, ਜਿਸ ਨੂੰ ਚਾਹੇ ਆਪਣੇ ਤੋਂ ਦੂਰ ਕਰ ਦੇ। ਔਰ ਉਹ ਆਏ ਹੀ ਨੇ, ਸ਼ਬਦ ਸਰੂਪ ਨੇ, ਸ਼ਬਦ ਨਾਲ ਜੋੜਨ ਵਾਸਤੇ ਆਏ ਨੇ ਤੇ ਕਿਆ ਆਪਣੇ ਤੋਂ ਦੂਰ ਰੱਖਣ ਵਾਸਤੇ ਆਏ ਨੇ? ਇਹ ਮਨ ਦੀਆਂ ਬੜੀਆਂ ਸੂਖਮ ਚਾਲਾਂ ਨੇ, ਇਨ੍ਹਾਂ ਚਾਲਾਂ ਚੋਂ ਨਿਕਲੋ ਔਰ ਉਦਮ ਕਰੋ। ਜਿਹੜੀ ਜੀਵਾਤਮਾ ਉਦਮ ਕਰੇਗੀ ਉਹਦੇ ਵਾਸਤੇ ਪਲਕ ਚਪਕਦੇ ਹੀ ਸਤਿਗੁਰੂ ਸਾਹਿਬ ਨੇ ਮੁਸਕਰਾਉਂਦੇ ਨਜ਼ਰ ਆ ਜਾਣਗੇ। ਬਾਕੀਆਂ ਵਾਸਤੇ ਤੇ ਸਦੀਆਂ ਤੋਂ ਦੂਰ ਨੇ, ਜਿਤਨੇ ਨਜ਼ਦੀਕ ਨੇ ਉਤਨੇ ਹੀ ਦੂਰ ਨੇ, ਨਾ ਅਜੇ ਤੱਕ ਸਾਨੂੰ ਮਿਲੇ ਨੇ ਨਾ ਮਿਲਣਗੇ। ਕਦੋਂ ਮਿਲਣਗੇ? ਜਦੋਂ ਅਸੀਂ ਉਦਮ ਕਰਾਂਗੇ। ਤੁਸਾਂ ਸੰਗਤ ਜੀ, ਅੱਜ ਦੇ ਇਸ ਉਪਦੇਸ਼ ਦੇ ਵਿਚ ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਉਦਮ ਕਰਨਾ ਹੈ, ਮਨ ਦੇ ਹੁਕਮ ਚੋਂ ਨਿਕਲਣਾ ਹੈ, ਉਹ ਸਤਿਗੁਰੂ ਦੇ ਉਪਦੇਸ਼ ਦੇ ਵਿਚ ਆਉਣਾ ਹੈ। ਉਹ ਤਾਂ ਹੀ ਅਸੀਂ ਆਪਣੇ ਇਸ ਜਨਮ ਨੂੰ, ਆਵਾਗਮਨ ਨੂੰ ਸਾਰਥਕ ਕਰਾਂਗੇ। ਔਰ ਉਹ ਸਭ ਪੁਰਸ਼ ਨੂੰ ਪ੍ਰਾਪਤ ਕਰ ਅਸੀਂ ਉਸ ਸਹਿਜ ਅਵਸਥਾ ਦੇ ਵਿਚ ਲੀਨ ਹੋ ਜਾਵਾਂਗੇ, ਜਿਸ ਦੇ ਵਿਚ ਲੀਨ ਹੋ ਕਰਕੇ ਅਸੀਂ ਇਸ ਜਗਤ ਤੇ ਅਣਗਿਣਤ ਬ੍ਰਹਮੰਡਾਂ ਦੇ ਰਾਜ ਕਰਨ ਵਾਸਤੇ ਜਨਮ ਲਿਆ ਹੈ। ਸਤਿਸੰਗਤ ਜੀ, ਅਸੀਂ ਇੱਥੇ ਇਕੱਠੇ ਹੁੰਦੇ ਹਾਂ ਰੂਹਾਨੀਅਤ ਦੇ ਉਸ ਮਜ਼ਮੂਨ ਨੂੰ, ਉਸ ਰਸਤੇ ਨੂੰ ਜਾਣਨ ਵਾਸਤੇ ਇਕੱਠੇ ਹੁੰਦੇ ਹਾਂ, ਜਿਸ ਨੂੰ ਜਾਣ ਕਰਕੇ ਇਹ ਜੀਵਾਤਮਾ ਜੋ ਹੈ ਉਦਮ ਕਰਦੀ ਹੈ। ਕਿਉਂਕਿ ਗੁਰੂ ਸਾਹਿਬਾਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਇਸ ਲੋਕ ਨੂੰ ਜਾਣ ਦਾ, ਕਿ ਜੀਵਾਤਮਾ ਤੋਂ ਉਦਮ ਕਰਾਉਣਾ। ਕੋਈ ਵੀ ਟੀਚਰ, ਕੋਈ ਵੀ ਆਪਣੇ ਸਟੂਡੈਂਟ ਨੂੰ ਭੁੱਲ ਕੇ ਉਸਦੇ ਦਿਮਾਗ ਵਿਚ ਕੁਛ ਨਹੀਂ ਪਾਉਂਦਾ, ਉਹ ਸਿਰਫ ਉਹਦੇ ਕੋਲ ਮਿਹਨਤ ਕਰਾਉਂਦਾ, ਆਪਣੇ ਨਿਯਮ ਦੇ ਦਿੰਦਾ ਹੈ। ਜਿਹੜਾ ਸਟੂਡੈਂਟ ਉਸ ਨਿਯਮਾਂ ਦਾ ਪਾਲਣ ਕਰਦਾ ਹੈ, ਉਹ ਪਾਲਣ ਕਰਕੇ ਆਪਣੇ ਅੰਦਰ ਦੀ ਉਸ ਵਿਦਿਆ ਨੂੰ ਜਗਾ ਲੈਂਦਾ ਹੈ। ਵਿਦਿਆ ਤੇ ਹਰ ਸਟੂਡੈਂਟ ਦੇ ਵਿਚ ਹੁੰਦੀ ਹੈ, ਪਰ ਜਿਹੜਾ ਉਦਮ ਕਰਕੇ ਦਿਨ ਰਾਤੀ ਮਿਹਨਤ ਕਰਕੇ ਜਗਾ ਲੈਂਦਾ ਹੈ, ਉਹ ਗੋਲਡ ਮੈਡਲ ਵੀ ਲੈ ਜਾਂਦਾ ਹੈ ਔਰ ਗੁਰੂ ਦਾ ਸਰੂਪ ਵੀ ਬਣ ਜਾਂਦਾ, ਯਾਨੀ ਕਿ ਟੀਚਰ ਹੀ ਬਣ ਜਾਂਦਾ ਹੈ। ਔਰ ਇਹ ਟੀਚਰ ਬਣਾਉਣ ਵਾਸਤੇ ਹੀ ਸਤਿਗੁਰੂ ਇੱਥੇ ਆਉਂਦੇ ਨੇ ਔਰ ਇਹ ਰਸਤਾ ਦੱਸਦੇ ਨੇ। ਔਰ ਅਸੀਂ ਮਨਮੁਖੀ ਜੀਵ ਹਾਂ, ਮਨ ਦੇ ਹੁਕਮ ਵਿਚ ਰਹਿ ਜਾਂਦੇ ਹਾਂ, ਗੁਰੂ ਦੇ ਹੁਕਮਾਂ ਨੂੰ ਅਸੀਂ ਵਿਸਾਰ ਦਿੰਦੇ ਹਾਂ। ਔਰ ਇਹ ਉਪਦੇਸ਼ ਹੈ ਕਿ ਅਸੀਂ ਇਨ੍ਹਾਂ ਉਪਦੇਸ਼ਾਂ ਨੂੰ ਵਿਸਾਰਨਾ ਨਹੀਂ ਹੈ, ਸਾਰਥਕ ਕਰਨਾ ਹੈ ਆਪਣੀ ਅਗਲੀ ਜ਼ਿੰਦਗੀ ਦੇ ਵਿਚ ਅਮਲ ਕਰਕੇ। ਹੋਰ ਕੋਈ ਵੀ ਰਸਤਾ ਜੋ ਹੈ ਪਾਰ ਉਤਰਨ ਦਾ ਨਹੀਂ ਹੈ। ਗੁਰੂ ਸਾਹਿਬ ਜੋ ਬਾਣੀ ਲੈਂਦੇ ਨੇ, ਜੋ ਹੋਰ ਉਦਾਹਰਣ ਦਿੰਦੇ ਨੇ, ਦ੍ਰਿਸ਼ਟਾਂਤ ਦਿੰਦੇ ਨੇ, ਇਹ ਪ੍ਰਤਿਅਕਸ਼ ਜਾਂ ਅਪ੍ਰਤਿਅਕਸ਼ ਰੂਪ ਵਿਚ ਕਿਸੇ ਨਾ ਕਿਸੇ ਦੇਸ਼, ਮਜ਼ਹਬ, ਜਾਤ, ਕੌਮ ਜਾਂ ਕਿਸੇ ਵਿਸ਼ੇਸ਼ ਮਤ ਨਾਲ ਜ਼ਰੂਰ ਸੰਬੰਧਿਤ ਹੁੰਦੇ। ਪਰ ਇੱਥੇ ਗੁਰੂ ਸਾਹਿਬਾਂ ਦਾ ਭਾਵ ਸਿਰਫ ਇਤਨਾ ਹੁੰਦਾ ਹੈ ਕਿ ਉਹ ਰੂਹਾਨੀਅਤ ਦੇ ਇਸ ਮਜ਼ਮੂਨ ਇੱਕ ਪਹਿਲੂ ਜਿਹੜਾ ਲੈਂਦੇ ਨੇ, ਅੱਛੇ ਤਰੀਕੇ ਦੇ ਨਾਲ ਘੋਲ ਕੇ ਸਾਡੇ ਮੂੰਹ ਚ ਪਾ ਸਕਣ। ਕਿਉਂ? ਅਸੀਂ ਐਸੇ ਮਨਮੁਖੀ ਹਾਂ ਕਿ ਅਸੀਂ ਫਿਰ ਉਲਟੀਆਂ ਕਰਦੇ ਹਾਂ ਔਰ ਉਹ ਘੋਲ ਘੋਲ ਕੇ ਸਾਡੇ ਮੂੰਹ ਚ ਪਾਉਂਦੇ। ਇਸ ਤੋਂ ਉੱਤੇ ਉਹਨਾਂ ਦਾ